ਧੰਨ ਬਾਜਾਂ ਵਾਲੇ ਚੋਜੀ ਪ੍ਰੀਤਮ ਜੀ ਦੇ ਚਰਣਾਂ ਚ ਮਹੰਤ ਕਿਰਪਾਸ ਜੀ ਉਦਾਸੀ ਹਾਜ਼ਰ ਹੋਏ ਹਨ। ਗੁਰੂ ਪਾਤਸ਼ਾਹ ਜੀ ਦੇ ਨਾਲ ਵਾਰਤਾਲਾਪ ਹੋ ਰਹੀ ਹੈ, ਬਚਨ ਬਿਲਾਸ ਹੋ ਰਹੇ ਨੇ। ਮਹੰਤ ਕਿਰਪਾਲ ਦਾਸ ਜੀ ਨੇ ਗੁਰੂ ਕਲਗੀਧਰ ਜੀ ਦੀ ਉਪਮਾ ਗਾਈ ਹੈ। ਦਸਬੇਸ਼ ਪਿਤਾ ਸਰਬੰਸ ਦਾਨੀ ਗੁਰਦੇਵ ਸੁਭਾਵਕ ਹੀ ਬਚਨ ਬਿਲਾਸ ਕਰਦਿਆਂ ਮਹੰਤ ਕਿਰਪਾਲ ਦਾਸ ਜੀ ਨੂੰ ਪੁੱਛਦੇ ਹਨ। ਕਿਰਪਾਲ ਦਾਸ ਜੀ ਪਹਾੜੀਏ ਚੜ ਕੇ ਆ ਰਹੇ ਨੇ ਗੁਰੂ ਘਰ ਤੇ, ਦੱਸੋ ਖਾਂ ਭਲਾ ਜੰਗ ਚ ਕਿਸ ਦੀ ਜਿੱਤ ਹੋਵੇਗੀ। ਮਹੰਤ ਜੀ ਦੇ ਨੇਤਰ ਭਰ ਆਏ, ਬੜੇ ਪਰਮ ਪ੍ਰੇਮ ਚ ਭਿੱਜੇ ਹੋਏ ਕਹਿਣ ਲੱਗੇ, ਬਾਜਾਂ ਵਾਲੇ ਸਾਹਿਬ ਵਿਜੈ ਲਛਮੀ ਜਿੱਤ ਦੀ ਦੇਵੀ ਹਰ ਵੇਲੇ ਆਪ ਜੀ ਦੇ ਚਰਨਾਂ ਚ ਰਹਿੰਦੀ, ਕਿਤੇ ਕਿਨਾਰਾ ਕਰਕੇ ਪਾਸੇ ਨਹੀਂ ਜਾਂਦੀ। ਇਹ ਕੂੜ ਦੀ ਦੁਕਾਨ ਹੈ, ਇਹ ਪਹਾੜੀਏ ਕੂੜ ਦੇ ਨਾਲ ਭਰੇ, ਝੂਠ ਦੇ ਨਾਲ ਭਰੇ ਹੋਏ ਨੇ। ਇਹ ਭਲਾ ਆਪ ਜੀ ਦੇ ਸਾਹਮਣੇ ਕੀ ਹਨ? ਆਪ ਜੀ ਨੇ ਬੇਲ ਸੁਬੇਲ ਵਰਗੇ ਦਾਨਵ ਤੇ ਰਾਕਸ਼ ਮਾਰ ਮੁਕਾਏ ਤਾਂ ਪ੍ਰਾਣੀ ਮਾਤਰ ਹਨ। ਪਾਤਸ਼ਾਹ ਆਪ ਜੀ ਦੀ ਜੰਗ ਦੇ ਮੈਦਾਨ ਚ ਜੇਤੀ ਜਿੱਤ ਹੈ। ਇਉਂ ਪਾਤਸ਼ਾਹ ਜੀ ਬਚਨ ਬਿਲਾਸ ਕਰ ਰਹੇ, ਇੱਕ ਸਿੱਖ ਨੇ ਆ ਕੇ ਦੱਸਿਆ, ਮਹਾਰਾਜ ਪਹਾੜੀ ਰਾਜਿਆਂ ਦੀ ਸੈਨਾ ਪੰਗਾਣੀ ਵਾਲੇ ਅਸਥਾਨ ਦੇ ਲਾਗੇ ਆ ਪਹੁੰਚੀ ਹੈ, ਆਪ ਜੀ ਫੌਜ ਭੇਜੋ। ਉਸੇ ਵਕਤ ਗੁਰਦੇਵ ਨੇ ਭਾਈ ਸੰਗੋ ਸ਼ਾਹ ਜੀ ਹੋਣਾ ਨੂੰ ਹੋਰ ਬੇਅੰਤ ਫੌਜ ਨੂੰ ਪੰਗਾਣੀ ਵਾਲੇ ਪਾਸੇ ਨੂੰ ਅੱਗੇ ਤੋਰਿਆ ਹੈ। ਆਪ ਵੀ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੰਗ ਤੇ ਚੜ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ, ਵਹਿ ਪ੍ਰਗਟੋ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਗੁਰਦੇਵ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਰਣ ਸਮਾਜ ਕਰ ਤਿਆਰ।
ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜੰਗੀ ਸਮਾਨ ਜੋ ਜੋ ਚਾਹੀਦਾ ਸੀ ਸਾਰਾ ਸਬਾਬ ਉਹ ਪੌਂਟਾ ਸਾਹਿਬ ਦੀ ਧਰਤੀ ਤੇ ਪਹਿਲੋਂ ਹੀ ਤਿਆਰ ਰੱਖਿਆ ਹੋਇਆ ਸੀ।
ਭਾਈ ਅਰੋਹਨ ਬਾਜ ਪਰ ਪ੍ਰਥਮ ਬੰਦ ਨਾ ਤਾਰ।
ਪਾਤਸ਼ਾਹ ਜੀ ਦਾ ਘੋੜਾ ਸਜਾ ਕੇ ਸੇਵਾਦਾਰ ਲੈ ਆਏ। ਕਲਗੀਧਰ ਪਾਤਸ਼ਾਹ ਜੀ ਘੋੜੇ ਤੋਂ ਬੈਠਣ ਤੋਂ ਪਹਿਲਾਂ ਨਮਸਕਾਰ ਕੀਤੀ। ਇਹ ਮਰਜ਼ਾਦਾ ਹੈ ਕਿ ਜਦੋਂ ਵੀ ਘੋੜ ਸਵਾਰ ਘੋੜੇ ਤੇ ਸਵਾਰ ਹੁੰਦੇ ਹਨ, ਪਹਿਲਾਂ ਘੋੜੇ ਦੇ ਸਨਮੁਖ ਅੱਗੇ ਆ ਕੇ ਨਮਸਕਾਰ ਕਰਕੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਰਾਧਦੇ ਹਨ, ਫਿਰ ਘੋੜੇ ਤੇ ਪਲਾਕੀ ਮਾਰ ਕੇ ਸਵਾਰ ਹੁੰਦੇ। ਮਰਿਆਦਾ ਖੁਦ ਕਲਗੀਧਰ ਜੀ ਨੇ ਚਲਾਈ ਹੈ। ਉਸੇ ਮਰਿਆਦਾ ਨੂੰ ਪਾਲਦਿਆਂ ਗੁਰਦੇਵ ਘੋੜੇ ਤੋਂ ਬੈਠਣ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਨੌਵੇਂ ਪਾਤਸ਼ਾਹ ਤੱਕ ਵੱਡਿਆਂ ਸਤਿਗੁਰਾਂ ਨੂੰ ਅਰਾਧਿਆ ਹੈ, ਧਿਆਇਆ ਹੈ ਔਰ ਆਪਣੇ ਘੋੜੇ ਤੇ ਸਵਾਰ ਹੋਏ ਹਨ।
ਪੁਚੰਗ ਪ੍ਰਿਆਤ ਚੰਦ ਚਲੀ ਜੰਗ ਸੋਹੇ ਪਗੋਤੀ ਮਨਾਈ।
ਕਲਗੀਧਰ ਪਾਤਸ਼ਾਹ ਰਣ ਭੂਮੀ ਵਾਲੇ ਪਾਸੇ ਜਿੱਥੇ ਪੰਗਾਣੀ ਦੇ ਮੈਦਾਨ ਵਿਚ ਰਣ ਥੰਭ ਗੱਡਿਆ ਹੈ ਉਸ ਪਾਸੇ ਵਧਣ ਲੱਗੇ ਹਨ, ਜਾਣ ਲੱਗੇ ਹਨ। ਭਗਵਤੀ ਮਨਾਈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਾਂਸ਼ਕਤੀ ਸਵਰੂਪ ਅਕਾਲ ਪੁਰਖ ਨੂੰ ਅਰਾਧਿਆ ਹੈ, ਅਕਾਲ ਪੁਰਖ ਦੀ ਅਰਾਧਨਾ ਕਰਕੇ ਅਕਾਲ ਪੁਰਖ ਨੂੰ ਮਨਾ ਕੇ ਧਿਆ ਕੇ ਚੱਲੇ ਹਨ।
ਸਜੋ ਰੰਗ ਦੋ ਚੋਬਾਨ ਤੋਂਸੇ ਲਗਾਈ।
ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਚੜਾਈ ਕੀਤੀ ਪੰਗਾਣੀ ਵਾਲੇ ਪਾਸੇ ਨੂੰ ਜਾਣ ਲੱਗੇ ਪੌਂਟਾ ਸਾਹਿਬ ਤੋਂ, ਤਾਂ ਨਗਾਰਚੀ ਨੇ ਦੋਹਰੀਆਂ ਚੋਭਾਂ ਨਗਾਰੇ ਤੇ ਮਾਰੀਆਂ ਹਨ। ਦੋ ਚੋਭੰ ਦੋਹਰੀ ਚੋਭ ਨਗਾਰੇ ਤੇ ਮਾਰੀ ਹੈ। ਨਗਾਰੇ ਦੀ ਵੀ ਖਾਲਸਾ ਜੀ ਇੱਕ ਵਜਾਣ ਦੀ ਮਰਿਆਦਾ ਹੁੰਦੀ ਵੀ ਨਗਾਰਾ ਕਿਵੇਂ ਵਜਾਉਣਾ, ਕਹਿਰੀ ਚੋਭ ਕਿਹੜੀ ਹੁੰਦੀ ਹੈ, ਦੋਹਰੀ ਚੋਭ ਕਿਹੜੀ ਹੁੰਦੀ ਹੈ, ਚੌਰੀ ਚੋਭ ਕਿਹੜੀ ਹੁੰਦੀ ਹੈ, ਉਹਦੇ ਪ੍ਰਕਾਰ ਦੇ ਨਾਲ ਨਗਾਰਾ ਵਜਾਇਆ ਜਾਂਦਾ ਹੈ। ਤੋ ਦੋਹਰੀ ਚੋਭ ਨਗਾਰੇ ਨੇ ਮਾਰੀ ਜਿਹੜੀ ਹਮੇਸ਼ਾ ਚੜਾਈ ਵੇਲੇ ਜਦੋਂ ਚੜਾਈ ਕਰਨੀ ਹੁੰਦੀ ਉਦੋਂ ਦੋਹਰੀ ਚੋਭ ਮਾਰੀ ਜਾਂਦੀ। ਤੋ ਨਗਾਰਚੀ ਨੇ ਦੋਹਰੀ ਚੋਬ ਨਗਾਰੇ ਤੇ ਮਾਰੀ ਹੈ।
ਉੱਠੀ ਬੰਬ ਉੱਚੀ ਗਣ ਸੈਲ ਗਾਜੇ,
ਇਸ ਵੇਲੇ ਨਗਾਰੇ ਤੇ ਦੋਹਰੀ ਚੋਬ ਲੱਗੀ, ਏਦਾਂ ਆਵਾਜ਼ ਗੂੰਜੀ ਹੈ ਨਗਾਰੇ ਦੀ ਕਿ ਇੱਕ ਵਾਰੀ ਜਿੰਨੇ ਆਲੇ ਦੁਆਲੇ ਪੌਂਟਾ ਸਾਹਿਬ ਦੇ ਨੇੜੇ ਤੇੜੇ ਪਹਾੜ ਹਨ, ਉਹ ਪਹਾੜ ਨਗਾਰੇ ਦੀ ਆਵਾਜ਼ ਨਾਲ ਗੂੰਜ ਉੱਠੇ ਨੇ, ਏਦਾਂ ਜਾਪਦਾ ਜਿਵੇਂ ਬੱਦਲ ਗਰਜ ਰਹੇ ਹੋਣ।
ਮਹਾਂਵੀਰ ਬੰਕੇ ਸਭੇ ਸ਼ਸਤਰ ਸਾਜੇ,
ਮਹਾਰਾਜ ਜੀ ਦੇ ਮਹਾਂਵੀਰ ਬੰਕੇ ਯੋਧੇ ਬੰਕੇ ਕਹਿੰਦੇ ਨੇ, ਜਿਹੜੇ ਭਰ ਜਵਾਨੀ ਵਿੱਚ ਭਰੇ ਹੋਏ ਛੈਲ ਛਬੀਲੇ ਨੌਜਵਾਨ ਸੂਰਮੇ ਯੋਧੇ, ਸਾਰੇ ਮਹਾਂਵੀਰ ਯੋਧੇ ਸ਼ਸਤਰਾਂ ਦੇ ਨਾਲ ਸੱਜ ਧੱਜ ਗਏ ਹਨ, ਸ਼ਸਤਰਾਂ ਦਾ ਸ਼ਿੰਗਾਰ ਯੋਧਿਆਂ ਨੇ ਕੀਤਾ। ਗੁਰੂ ਖਾਲਸਾ ਜੀ, ਸੂਰਮੇ ਦਾ ਸ਼ਿੰਗਾਰ ਤਾਂ ਸ਼ਸਤਰ ਨਾਲ ਹੁੰਦਾ, ਜਿੰਨੇ ਵੱਧ ਤੋਂ ਵੱਧ ਸ਼ਸਤਰ ਸਰੀਰ ਤੇ ਸੂਰਮਾ ਸਜਾਵੇ ਉਹ ਓਨਾ ਹੀ ਆਪਣੇ ਆਪ ਨੂੰ ਜ਼ਿਆਦਾ ਭਾਗਸ਼ਾਲੀ ਸਮਝਦਾ ਹੈ। ਬੜੇ ਬੜੇ ਵਧੀਆ ਸ਼ਸਤਰ ਸੂਰਮਿਆਂ ਨੇ ਆਪਣੇ ਸਰੀਰਾਂ ਤੇ ਸਜਾਏ ਹਨ।
ਹਿਰਦੇ ਉਤ ਸਾਹੰਗ ਤੁਰੰਗੀ ਆਰੋਹੇ,
ਬੜਾ ਉਤਸ਼ਾਹ ਹੈ ਸੂਰਮਿਆਂ ਦੇ ਹਿਰਦਿਆਂ ਵਿੱਚ, ਵੱਡੇ ਉਤਸ਼ਵ ਦੇ ਨਾਲ ਉਤਸ਼ਾਹ ਦੇ ਨਾਲ ਤੁਰੰਗੀ ਅਰੋਹੇ, ਤੁਰੰਗ ਨਾਮ ਹੁੰਦਾ ਘੋੜਿਆਂ ਦਾ, ਆਪੋ ਆਪਣੇ ਘੋੜਿਆਂ ਤੇ ਅਰੋਹੇ ਸਵਾਰ ਹੋਏ ਹਨ।
ਗੁਰੂ ਸੰਗ ਚਾਲੀ ਮਹਾ ਜੰਗ ਸੋਹੇ,
ਕਲਗੀਧਰ ਜੀ ਦੇ ਨਾਲ ਨਾਲ ਸਾਰੇ ਯੋਧੇ ਤਿਆਰ ਬਰ ਤਿਆਰ ਹੋ ਕੇ ਚੱਲ ਪਏ ਨੇ। ਜੰਗ ਦੇ ਮੈਦਾਨ ਦੇ ਵਿੱਚ ਸਾਰੇ ਸ਼ੋਭਨੀਕ ਹੋਣਾ ਚਾਹੁੰਦੇ ਹਨ, ਜੰਗ ਦੇ ਮੈਦਾਨ ਚ ਸਾਰੇ ਸੂਰਮੇ ਚਾ ਨਾਲ ਲੜਨਾ ਚਾਹੁੰਦੇ ਹਨ।
ਉੱਠੀ ਤੂਰ ਪੂਰੰ ਨਭੰ ਛਾਏ ਲੀਨਾ,
ਜਦੋਂ ਘੋੜੇ ਚੱਲੇ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡੀ ਹੈ, ਮਿੱਟੀ ਉੱਡ ਕੇ ਆਕਾਸ਼ ਵਿੱਚ ਜਾ ਚੜੀ ਹੈ, ਮਾਨੋ ਉਸ ਮਿੱਟੀ ਨੇ ਆਕਾਸ਼ ਨੂੰ ਢੱਕ ਲਿਆ ਹੋਵੇ, ਇਉਂ ਕਹਿੰਦੇ ਧੂੜ ਤੇ ਗੈਰ ਉਹ ਆਕਾਸ਼ ਨੂੰ ਚੜੀ ਹੋਈ ਹੈ, ਨਜ਼ਰ ਨਹੀਂ ਆਉਂਦਾ।
ਪ੍ਰਕਾਸ਼ੰ ਨਾ ਦੀਸੇ ਰਵੰ ਟਾਪਲੀਨਾ,
ਇੰਨੀ ਧੂੜ ਉੱਡੀ ਯੋਧਿਆਂ ਦੇ ਪੈਰਾਂ ਨਾਲ ਘੋੜਿਆਂ ਦੇ ਪੌੜਾਂ ਨਾਲ ਕਿ ਮਿੱਟੀ ਉੱਡ ਕੇ ਆਕਾਸ਼ ਵਿੱਚ ਜਾ ਚੜੀ ਤੇ ਉਹਨੇ ਸੂਰਜ ਦੀ ਲੋ ਨੂੰ ਢੱਕ ਲਿਆ ਹੈ, ਸੂਰਜ ਦੀ ਪੂਰੀ ਲੋ ਧਰਤੀ ਤੇ ਨਹੀਂ ਆਉਂਦੀ ਮਿੱਟੀ ਕਰਕੇ।
ਬਦੇ ਚੁੰਗ ਚੌਂਪੇ ਚਲਾਕੀ ਦੇਖਾਵੇ,
ਚੁੰਗ ਬੰਨ ਕੇ, ਚੁੰਗ ਕਹਿੰਦੇ ਨੇ ਟੋਲੇ ਬੰਨ ਕੇ, ਦਸਾਂ ਦਸਾਂ ਦੇ, ਵੀਹਾਂ ਵੀਹਾਂ ਦੇ, ਤੀਹਾਂ ਤੀਹਾਂ ਦੇ ਟੋਲੇ ਬੰਨ ਬੰਨ ਕੇ ਘੋੜ ਸਵਾਰ ਯੋਧੇ ਜਿਹੜੇ ਹਨ ਉਹ ਅੱਗੇ ਨੂੰ ਵਧਦੇ ਜਾ ਰਹੇ ਹਨ।
ਚਲੇ ਗੋਲ ਆਗੇ ਕੀ ਕਾਨੰ ਕੁਦਾਵੇ,
ਗੋਲ ਆਗੇ ਦਾ ਮਤਲਬ ਹੁੰਦਾ ਵੀ ਟੋਲਾ ਜਿਹੜਾ ਬਣਾਇਆ ਹੋਇਆ ਉਹਨੂੰ ਬੜੇ ਸੋਹਣੇ ਢੰਗ ਨਾਲ ਵਿਉਂਤਬੰਦੀ ਨਾਲ ਅੱਗੇ ਨੂੰ ਵਧਾਉਂਦੇ ਜਾ ਰਹੇ ਹਨ।
ਬੰਕੇ ਵੀਰ ਉੱਚੇ ਸੋ ਮਾਰਾ ਬਕਾਰਾ,
ਔਰ ਜਿਹੜੇ ਯੋਧੇ ਨੇ ਉਹ ਆਪਣੇ ਮੁਖੋਂ ਉੱਚੀ ਉੱਚੀ ਆਵਾਜ਼ ਵਿੱਚ ਬੋਲਦੇ ਨੇ ਵੀ ਮਾਰ ਬੁਕਾਵਾਂਗੇ ਪਹਾੜੀਆਂ ਨੂੰ। ਬਕੈ ਵੀਰ ਉੱਚੇ ਸੋ ਮਾਰਾ ਬਕਾਰਾ, ਮਾਰਾ ਬਕਾਰਾ ਆਪਣੇ ਮੂੰਹੋਂ ਉੱਚ ਉਚਾਰਨ ਕਰਦੇ ਜਾ ਰਹੇ ਨੇ, ਉੱਚੀ ਉੱਚੀ ਆਵਾਜ਼ ਦੇ ਵਿੱਚ ਮਾਰਾ ਬਕਾਰਾ ਕਰਦੇ ਜਾ ਰਹੇ ਹਨ।
ਪ੍ਰਭੂ ਕੋ ਸੁਣਾਵੇ ਪਹਾੜੀ ਸੰਘਾਰਾ,
ਕਲਗੀਧਰ ਜੀ ਨੂੰ ਉੱਚੀ ਆਵਾਜ਼ ਵਿੱਚ ਸੁਣਾ ਕੇ ਕਹਿੰਦੇ ਬਾਜਾਂ ਵਾਲੇ ਸਾਹਿਬ ਜੀ, ਜੰਗ ਦੇ ਮੈਦਾਨ ਵਿੱਚ ਆਪ ਜੀ ਦੇ ਭਾਰੀ ਬਲ ਦੇ ਪ੍ਰਤਾਪ ਸਹਿਤ ਜਿੰਨੇ ਪਹਾੜੀਏ ਹੋਣਗੇ ਸਭ ਪਹਾੜੀਆਂ ਨੂੰ ਮਾਰ ਕੇ ਮਿੱਟੀ ਵਿੱਚ ਗਰਕ ਕਰ ਦੇਵਾਂਗੇ।
ਬੜੇ ਵੇਗ ਸੋ ਵਾਯੂ ਜੈਸੇ ਬਹੰਤੀ,
ਕਹਿੰਦੇ ਬੜੇ ਵੇਗ ਨਾਲ ਜਿਵੇਂ ਤੇਜ਼ ਹਨੇਰੀ ਨਹੀਂ ਚੱਲਦੀ ਹੁੰਦੀ, ਬਹੁਤ ਤੇਜ਼ ਜਿਵੇਂ ਹਵਾ ਚੱਲਦੀ ਹੋਵੇ ਵੇਗ ਨਾਲ, ਵੇਗ ਕਹਿੰਦੇ ਨੇ ਬੜੇ ਤੇਜ ਵਹਿਣ ਦੇ ਵਿੱਚ ਜਿਵੇਂ ਹਵਾ ਚੱਲਦੀ ਹੈ।
ਤਥਾ ਸੈਨ ਸਾਰੀ ਸ਼ੋਸ਼ੀ ਗ੍ਰੰਥ ਚਲਨ,
ਇਦਾਂ ਸਤਿਗੁਰਾਂ ਦੀ ਸੈਨਾ ਬੜੀ ਸ਼ੀਘਰਤਾਈ ਨਾਲ ਬੜੀ ਕਾਹਲੀ ਕਾਹਲੀ ਜਿਹੜੀ ਆ ਉਹ ਪੰਘਾਣੀ ਵਾਲੇ ਪਾਸੇ ਪੌਂਟਾ ਸਾਹਿਬ ਤੋਂ ਵੱਧ ਰਹੀ ਹੈ।
ਜਥਾ ਮੇਗ ਉੱਠੇ ਹੜੰਗ ਨੀਰ ਚਾਲੇ,
ਇਦਾਂ ਕਹਿ ਲਈਏ ਜਿਵੇਂ ਆਕਾਸ਼ ਦੇ ਵਿੱਚ ਬੱਦਲ ਬੜੀ ਤੇਜ਼ੀ ਨਾਲ ਦੌੜਦੇ ਨੇ, ਹਵਾ ਦੇ ਨਾਲ ਬੱਦਲ ਬੜੀ ਤੇਜ਼ੀ ਨਾਲ ਪਲਾਇਣ ਕਰਦੇ ਐ, ਕਹਿੰਦੇ ਇਸੇ ਤਰ੍ਹਾਂ ਮਹਾਰਾਜ ਜੀ ਦੀਆਂ ਫੌਜਾਂ ਬੜੀ ਤੇਜ਼ੀ ਨਾਲ ਪੰਘਾਣੀ ਵਾਲੇ ਪਾਸੇ ਵੱਧ ਰਹੀਆਂ ਹਨ। ਜਾਂ ਇਉਂ ਕਹਿ ਲਈਏ ਜਿਵੇਂ ਹੜ੍ਹ ਦਾ ਪਾਣੀ ਬੜੀ ਤੇਜ਼ੀ ਨਾਲ ਵੱਧ ਕੇ ਅੱਗੇ ਨੂੰ ਫੈਲਦਾ ਹੈ, ਏਦਾਂ ਹੜ ਦੇ ਪਾਣੀ ਵਾਂਗੂ ਸਤਿਗੁਰੂ ਜੀ ਦੀ ਫੌਜ ਵੱਧ ਰਹੀ ਹੈ।
ਪਰਾ ਬੰਦ ਤੈਸੇ ਚਮੂ ਬੇਗ ਨਾਲੇ,
ਬੰਨ ਬੰਨ ਕੇ ਟੋਲੇ ਬੰਨ ਬੰਨ ਕੇ ਮਹਾਰਾਜ ਜੀ ਦੀ ਫੌਜ, ਸਤਿਗੁਰਾਂ ਜੀ ਦੀ ਜਿੰਨੀ ਸੈਨਾ ਹੈ, ਬੜੇ ਚਾਅ ਨਾਲ ਅੱਗੇ ਨੂੰ ਵੱਧਦੇ ਜਾ ਰਹੇ ਹਨ।
ਪਏ ਸੋਨ ਆਛੇ ਵਿਜੈ ਦੀਨ ਵਾਰੇ,
ਜਦੋਂ ਸਤਿਗੁਰੂ ਜੀ ਦੀ ਫੌਜ ਮਹਾਰਾਜ ਜੀ ਦੇ ਸਮੇਤ ਅੱਗੇ ਵੱਧ ਰਹੀ ਹੈ ਤੇ ਸ਼ਗਨ ਵੀ ਸ਼ੁਭ ਦਿਸੇ ਨੇ। ਜਦੋਂ ਪਹਾੜੀਏ ਚੜ ਕੇ ਆਏ ਉਹਨਾਂ ਨੂੰ ਸ਼ਗਨ ਵੀ ਮਾੜੇ ਦਿਸੇ, ਅੱਗੋਂ ਲੱਕੜਾਂ ਦਾ ਢੇਰ ਲੈ ਕੇ, ਸਿਰਾਂ ਤੇ ਪੰਡਾਂ ਲੈ ਕੇ ਬੀਬੀਆਂ ਮਿਲੀਆਂ, ਖਾਲੀ ਘੜੇ ਲੈ ਕੇ ਮਿਲੀਆਂ, ਗਧੇ ਹਿਣ ਕੇ ਸੱਜੇ ਖੱਬਿਓਂ, ਹਰ ਵੇਲੇ ਮਾੜੇ ਸ਼ਗਨ ਹੀ ਉਹਨਾਂ ਨੂੰ ਨਜ਼ਰ ਆਏ। ਅੱਗੋਂ ਮੁਰਦਾ ਲੈ ਕੇ ਚੁੱਕੀ ਆਉਂਦੇ ਸੀ, ਸਿਰ ਤੇ ਗਿੱਧਾਂ ਉੱਡਦੀਆਂ ਸਨ, ਇਹ ਸਾਰੇ ਮਾੜੇ ਸ਼ਗਨ ਉਹਨਾਂ ਨੇ ਵੇਖੇ। ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਫੌਜ ਚੜੀ ਤੇ ਸਾਰਿਆਂ ਨੂੰ ਸ਼ੁਭ ਸ਼ਗਨ ਹੀ ਨਜ਼ਰ ਆ ਰਹੇ ਹਨ।
ਬਾਹੀ ਪੌਣ ਪੀਛੇ ਰਿਦੇ ਮੋਦ ਤਾਰੇ,
ਮੰਨਿਆ ਜਾਂਦਾ ਵੈਸੇ ਆਮ ਕਰਕੇ ਗੁਰਸਿੱਖ ਸ਼ਗਨ ਪਸ਼ਗਨ ਦੀ ਖੇਡ ਤੋਂ ਪਰੇ ਰਹਿੰਦੇ ਹਨ, ਪਰ ਆਮ ਕਰਕੇ ਲੋਕਾਂ ਦੀ ਧਾਰਨਾ ਹੈ ਵੀ ਜਦੋਂ ਤੁਰੀਏ ਜੇ ਹਵਾ ਪਿੱਛੇ ਪਿਛਲੇ ਪਾਸਿਓਂ ਚੱਲਣ ਲੱਗ ਪਏ, ਅੱਗੇ ਨੂੰ ਜਿੱਧਰ ਨੂੰ ਜਾ ਰਹੇ ਹਾਂ ਉਸ ਪਾਸੇ ਨੂੰ ਹਵਾ ਪਿੱਛੋਂ ਧੱਕਾ ਮਾਰੇ ਤਾਂ ਸਮਝਿਆ ਜਾਂਦਾ ਵੀ ਚੜ੍ਹਦੀ ਕਲਾ ਹੋਵੇਗੀ, ਸ਼ੁਭ ਸ਼ਗਨ ਹੈ। ਤੋ ਕਹਿੰਦੇ ਜਿਸ ਵੇਲੇ ਫੌਜ ਚੱਲੀ ਤੇ ਹਵਾ ਪਿਛਲੇ ਪਾਸਿਓਂ ਚੱਲ ਪਈ, ਆਮ ਕਰਕੇ ਜੇ ਮਾੜਾ ਸ਼ਗਨ ਮੰਨਿਆ ਜਾਵੇ ਫਿਰ ਹਵਾ ਕੁਫੇਰੀ ਚੱਲਦੀ ਹੁੰਦੀ ਹੈ, ਵੀ ਨਾ ਅੱਗੋਂ ਨਾ ਪਿੱਛੋਂ ਕੁਫੇਰੀ ਜੀ ਚੱਲਦੀ ਹੁੰਦੀ ਹੈ, ਘੁੰਮਣ ਘੇਰੀ ਜੀ ਪਾ ਛੱਡਦੀ ਹੈ। ਕਹਿੰਦੇ ਹੁਣ ਹਵਾ ਪਿਛਲੇ ਪਾਸਿਓਂ ਚੱਲੀ, ਸ਼ੁਭ ਸ਼ਗਨ ਨਜ਼ਰ ਆਇਆ।
ਪੂਜਾ ਦੰਡ ਦੋਨੋ ਪ੍ਰਭੂ ਕੇ ਫਰੰਕੇ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੋਵੇਂ ਡੌਲੇ ਫਰਕੇ ਨੇ। ਜਦੋਂ ਨਗਾਰੇ ਦੀ ਆਵਾਜ਼ ਸੁਣਦੇ, ਜੰਗ ਦੇ ਮੈਦਾਨ ਬਾਰੇ ਸੁਣਦੇ ਤੇ ਡੌਲੇ ਫਰਕਦੇ ਹਨ।
ਮ੍ਰਿਗੰ ਮਾਲ ਦਾਏ ਪੱਲਾ ਕੀ ਅਤੰਕੇ,
ਹਿਰਨਾਂ ਦੀ ਡਾਰ ਡਰੀ ਹੋਈ ਸੱਜੇ ਪਾਸਿਓਂ ਦੌੜੀ ਆਈ, ਜੇ ਤੇ ਖੱਬੇ ਪਾਸਿਓਂ ਜਾਵੇ ਦੌੜਦੀ ਤਾਂ ਮਾੜਾ ਸ਼ਗਨ ਮੰਨਿਆ ਜਾਂਦਾ, ਜੇ ਸੱਜੇ ਪਾਸਿਓਂ ਹਿਰਨਾਂ ਦੀ ਡਾਰ ਦੌੜਦੀ ਨਜ਼ਰ ਆਵੇ ਤੇ ਉਹਨੂੰ ਚੰਗਾ ਸ਼ਗਨ ਮੰਨਿਆ ਜਾਂਦਾ। ਜਦੋਂ ਪਾਤਸ਼ਾਹ ਦੀ ਫੌਜ ਜਾ ਰਹੀ ਆ ਤੇ ਕਹਿੰਦੇ ਸੱਜੇ ਪਾਸਿਓਂ ਡਰੀ ਹੋਈ ਹਿਰਨਾਂ ਦੀ ਡਾਰ ਦੌੜਦੀ ਹੋਈ ਨਜ਼ਰ ਆਈ, ਇਹ ਵੀ ਸ਼ੁਭ ਸੰਕੇਤ ਨਜ਼ਰ ਆਇਆ।
ਇਸੀ ਰੀਤ ਚਾਲੇ ਪਹੁੰਚੇ ਪੰਗਾਣੀ,
ਇਸੇ ਰੀਤ ਨਾਲ ਚੱਲਦਿਆਂ ਪੌਂਟਾ ਸਾਹਿਬ ਤੋਂ ਪੰਗਾਣੀ ਦੇ ਮੈਦਾਨ ਵਿੱਚ ਆ ਪਹੁੰਚੇ ਹਨ।
ਦਇਆ ਰਾਮ ਦੇਖੀ ਗੁਰੂ ਸੋ ਵਖਾਣੀ,
ਭਾਈ ਦਇਆ ਰਾਮ ਜੀ ਨੇ ਵੇਖਿਆ, ਉਹ ਪਹਿਲਾਂ ਹੀ ਉੱਥੇ ਹਾਜ਼ਰ ਸਨ, ਵੇਖ ਕੇ ਭਾਈ ਦਇਆ ਰਾਮ ਜੀ ਕਲਗੀਧਰ ਜੀ ਨੂੰ ਕਹਿਣ ਲੱਗੇ,
ਵੇਖੋ ਸ਼ਤਰੂ ਸੈਨਾ ਪਰਾ ਬਾਂਧ ਠਾਡੀ,
ਮਹਾਰਾਜ ਜੀ ਵੇਖੋ ਸਾਹਮਣੇ ਨਿਗਾਹ ਮਾਰ ਕੇ ਪਹਾੜੀਆਂ ਦੀ ਸ਼ਤਰੂਆਂ ਦੀ ਸੈਨਾ ਖੜੀ ਆ, ਪੜੇ ਬੰਨ ਕੇ ਟੋਲੇ ਬਣਾ ਕੇ ਦੁਸ਼ਮਣਾਂ ਦੀ ਸੈਨਾ, ਪਹਾੜੀਆਂ ਦੀ ਸੈਨਾ ਸਾਹਮਣੇ ਖੜੀ ਨਜ਼ਰ ਆ ਰਹੀ ਹੈ।
ਇਤੇ ਆਪਨੀ ਜੰਗ ਕੀ ਚੌਂਪ ਬਾਡੀ,
ਔਰ ਇਧਰ ਆਪ ਜੀ ਦੀਆਂ ਫੌਜਾਂ ਵੇਖੋ ਕਿਵੇਂ ਸਭ ਦੇ ਅੰਦਰ ਚਾਹ ਹੈ ਲੜਨ ਦਾ, ਕਿਸੇ ਅੰਦਰ ਵੀ ਢਹਿੰਦੀ ਕਲਾ ਨਹੀਂ, ਸਭ ਚੜ੍ਹਦੀ ਕਲਾ ਦੀ ਬਿਰਤੀ ਵਿੱਚ ਜੰਗ ਦੇ ਮੈਦਾਨ ਚ ਲੜਨ ਦੀ ਇੱਛਾ ਰੱਖਦੇ ਹਨ।
ਪਠਾਣੀ ਚਮੂ ਤਾਮ ਜਾਨੰ ਬਹਾਨੀ,
ਮਹਾਰਾਜ ਜਿਹੜੀ ਪਠਾਣੀ ਸੈਨਾ ਆਪ ਜੀ ਦੇ ਕੋਲੋਂ ਘਰ ਜਾਣ ਦਾ ਬਹਾਨਾ ਲਾ ਕੇ ਨਮਕ ਹਰਾਮੀ ਹੋ ਕੇ ਪਠਾਣ ਗਏ ਹਨ,
ਮਿਲੀ ਆਨ ਰਾਜਾਨ ਬੈਰੀ ਮਹਾਨੀ,
ਪਠਾਣ ਵੀ ਜਾ ਕੇ ਪਹਾੜੀ ਰਾਜਿਆਂ ਨਾਲ ਜਾ ਰਲੇ ਨੇ, ਦੁਸ਼ਮਣਾਂ ਦੇ ਨਾਲ ਜਾ ਖਲੋਤੇ ਹਨ।
ਦਿਸ਼ਾ ਦਾਹਿਣੀ ਗੋਲ ਬਾਂਦੇ ਖਰੇ ਹੈ,
ਪਾਤਸ਼ਾਹ ਉਹ ਪਹਾੜੀ ਰਾਜਿਆਂ ਦੇ ਸੱਜੇ ਪਾਸੇ ਵੇਖੋ ਦੇਗਾ ਮਾਰੋ, ਉਹ ਜਿੰਨੇ ਪਠਾਣ ਨੇ ਪਹਾੜੀ ਰਾਜਿਆਂ ਦੇ ਸੱਜੇ ਪਾਸੇ ਟੋਲਾ ਬੰਨ ਕੇ ਖੜੇ ਨੇ, ਪਠਾਣਾਂ ਦੀ ਜਿਹੜੀ 400 ਪਠਾਣ ਨੇ ਉਹ ਪਹਾੜੀ ਰਾਜਿਆਂ ਦੇ ਸੱਜੇ ਪਾਸੇ ਟੋਲਾ ਬੰਨ ਕੇ ਖੜੇ ਹਨ।
ਸੋਲੂੜੰ ਹਰਾਮੀ ਕੋ ਕਾਰਜ ਕਰੇ ਹੈ,
ਦੇਖੋ ਮਹਾਰਾਜ ਇਹਨਾਂ ਨੇ ਕਿੱਡਾ ਵੱਡਾ ਲੂੜ ਹਰਾਮੀ ਹੋਣ ਵਾਲਾ ਕੰਮ ਕੀਤਾ, ਚਲੋ ਘਰ ਚਲੇ ਜਾਂਦੇ ਤਾਂ ਵੀ ਰੰਜ ਨਹੀਂ ਸੀ, ਇਹ ਘਰ ਜਾਣ ਦਾ ਬਹਾਨਾ ਲਾ ਕੇ ਗਏ ਤੇ ਜਾ ਕੇ ਪਹਾੜੀਆਂ ਨਾਲ ਜਾ ਰਲੇ ਹਨ। ਆਪ ਜੀ ਦੇ ਖਿਲਾਫ ਆਪ ਜੀ ਦੇ ਸਾਹਮਣੇ ਆਣ ਖਲੋਤੇ ਹਨ, ਵੇਖੋ ਕਿਵੇਂ ਖੜੇ ਨੇ ਨਮਕ ਹਰਾਮੀ, ਇਹਨਾਂ ਦਾ ਕਾਲ ਇਹਨਾਂ ਦੇ ਸਿਰ ਤੇ ਨੱਚ ਰਿਹਾ।
ਚਾਹੇ ਆਪ ਕੇ ਸਾਥ ਮਾਂਡੇ ਲੜਾਈ,
ਉਹਰੇ ਮੂਰਖਾਂ ਦਾ ਟੋਲਾ ਆਪ ਜੀ ਨਾਲ ਲੜਨਾ ਚਾਹੁੰਦਾ, ਹੁਣ ਤਾਂ ਹੀ ਆਪ ਜੀ ਦਾ ਲੂਣ ਖਾਧਾ ਇਹਨਾਂ ਨੇ, ਆਪ ਜੀ ਦੇ ਟੁੱਕਰ ਖਾਂਦੇ ਰਹੇ ਪਾਤਸ਼ਾਹ, ਤੇ ਹੁਣ ਨਮਕ ਹਰਾਮੀ ਹੋ ਕੇ ਸਾਹਮਣੇ ਖਲੋਤੇ ਆਪ ਜੀ ਨਾਲ ਹੀ ਲੜਨਾ ਚਾਹੁੰਦੇ ਹਨ।
ਮਹਾਂ ਦੁਸ਼ਟ ਦੋਖੀ ਨਹੀਂ ਲਾਜ ਆਈ,
ਮਹਾਂ ਦੁਸ਼ਟ ਨੇ ਦੋਖੀ ਨੇ ਇਹਨਾਂ ਨੂੰ ਲਾਜ ਨਹੀਂ ਆਈ, ਸ਼ਰਮ ਨਹੀਂ ਆਈ, ਇਹਨਾਂ ਨੂੰ ਤਾਂ ਸ਼ਰਮ ਦੇ ਨਾਲ ਹਯਾ ਨਾਲ ਮਰ ਜਾਣਾ ਚਾਹੀਦਾ ਸੀ, ਮਰਨ ਦੀ ਬਜਾਏ ਜੰਗ ਦੇ ਮੈਦਾਨ ਚ ਸਾਹਮਣੇ ਖੜੇ ਹਨ।
ਸਭੋ ਕੇ ਪਿਚਾਰੀ ਫਤਿਹ ਸ਼ਾਹ ਠਾਂਡਾ,
ਰਾਜਾ ਫਤਿਹ ਸ਼ਾਹ ਮਹਾਰਾਜ ਉਹ ਸਭ ਤੋਂ ਪਿਛਲੇ ਪਾਸੇ ਆਪਣੀ ਸੈਨਾ ਦੇ ਕੰਡ ਦੇ ਪਿੱਛੇ ਖੜਾ ਹੋਇਆ ਨਜ਼ਰ ਆ ਰਿਹਾ।
ਨਹੀਂ ਅਗਰੇ ਆਵਾਰੇ ਦੇ ਤ੍ਰਾਸ ਬਾਡਾ,
ਫਤਿਹ ਸ਼ਾਹ ਅੱਗੇ ਨਹੀਂ ਆਇਆ, ਉਹ ਆਪ ਸਾਰੀ ਸੈਨਾ ਦੇ ਪਿਛਲੇ ਪਾਸੇ ਖੜਾ, ਸੱਜੇ ਪਾਸੇ ਪਠਾਨ ਖੜੇ ਨੇ, ਸਾਹਮਣੇ ਪਹਾੜੀ ਰਾਜੇ ਨੇ, ਆਪ ਉਹ ਪਿਛਲੇ ਪਾਸੇ ਖੜਾ ਨਜ਼ਰ ਆ ਰਿਹਾ, ਡਰਦਾ ਹੋਇਆ ਅੱਗੇ ਨਹੀਂ ਆਇਆ।
ਹਰੀ ਚੰਦ ਰਾਜਾ ਹੰਡੂਰੀ ਸੁਜੋਦਾ,
ਉਹ ਸਾਹਮਣੇ ਮਹਾਰਾਜ ਜੀ ਨੂੰ ਕੱਲੇ ਕੱਲੇ ਰਾਜੇ ਬਾਰੇ, ਕਿਉਂਕਿ ਭਾਈ ਦਇਆ ਰਾਮ ਜੀ ਸ਼੍ਰੀਨਗਰ ਜਾ ਕੇ ਆਏ ਸੀ ਵਿਆਹ ਤੇ, ਉੱਥੇ ਹਰ ਇੱਕ ਰਾਜੇ ਨੂੰ ਜਾਣਦੇ ਸੀ, ਪਛਾਣਦੇ ਸੀ, ਮਿਲ ਕੇ ਆਏ ਨੇ, ਇਸ ਕਰਕੇ ਵੇਖ ਕੇ ਸਾਰਿਆਂ ਬਾਰੇ ਜਾਣਕਾਰੀ ਦੱਸ ਰਹੇ ਨੇ। ਮਹਾਰਾਜ ਉਹ ਜਿਹੜਾ ਸਾਹਮਣੇ ਹਰੀ ਚੰਦ ਹੰਡੂਰੀਆ ਰਾਜਾ, ਜੋ ਬੜਾ ਦਲੇਰ ਹੈ, ਜੋ ਬੜਾ ਸੂਰਮਾ ਹੈ, ਬੜਾ ਯੋਧਾ ਸਦੀਂਦਾ ਹੈ, ਉਹ ਹਰੀ ਚੰਦ ਸਾਹਮਣੇ ਖੜਾ ਨਜ਼ਰ ਆ ਰਿਹਾ।
ਚਾਹੇ ਜੰਗ ਕੋ ਅਗਰ ਮੈਂ ਠਾਂਡ ਕ੍ਰੋਧਾ,
ਉਹ ਜੰਗ ਦੇ ਮੈਦਾਨ ਵਿੱਚ ਬੜਾ ਕ੍ਰੋਧ ਧਾਰਨ ਕਰਕੇ ਆਪ ਜੀ ਨਾਲ ਲੜਨ ਦੀ ਇੱਛਾ ਰੱਖ ਕੇ ਆਇਆ, ਸੁਣਿਆ ਹੈ ਕਿ ਇਹ ਬੜਾ ਯੋਧਾ ਹੈ, ਸੁਣਿਆ ਹੈ ਕਿ ਜਿੰਨੇ ਪਹਾੜੀ ਰਾਜੇ ਇਸ ਵੇਲੇ ਆਪ ਜੀ ਤੇ ਚੜ ਕੇ ਆਏ ਨੇ, ਹਰੀ ਚੰਦ ਰਾਜਾ ਇਹਨਾਂ ਸਾਰੇ ਰਾਜਿਆਂ ਦੀ ਰੀੜ੍ਹ ਦੀ ਹੱਡੀ ਹੈ, ਇਸ ਵੇਲੇ ਇਹੀ ਸਭ ਤੋਂ ਵੱਡਾ ਮਰਦ ਦਲੇਰ ਸੂਰਮਾ, ਆਪ ਜੀ ਨਾਲ ਲੜਨ ਦਾ ਹੌਸਲਾ ਰੱਖਦਾ ਹੈ।
ਬੜੀ ਬਾਨ ਵਿਦਿਆ ਜਿਸੀ ਪਾਸੇ ਆਵੇ,
ਪਾਤਸ਼ਾਹ ਜੀ ਇਹ ਵੀ ਜਾਣਿਆ, ਇਹਦੇ ਬਾਰੇ ਪਤਾ ਲੱਗਾ ਕਿ ਵਿਦਿਆ ਇਹਦੇ ਕੋਲ ਤੀਰ ਚਲਾਣ ਦੀ ਬੜੀ ਵੱਡੀ ਹੈ, ਤੀਰ ਚਲਾਣ ਦੀ ਵਿਦਿਆ ਵਿੱਚ ਇਹਦੇ ਕੋਲ ਬੜਾ ਵੱਡੀ ਵੱਡਾ ਭਾਰੀ ਮਹਾਰਤ ਪ੍ਰਾਪਤ ਹੈ।
ਲਗੇ ਅੰਗ ਜਾ ਕੇ ਤਿਸੀ ਕਾਲ ਕਾਵੇ,
ਮਹਾਰਾਜ ਇਹਦੇ ਵਰਗਾ ਤੀਰ ਅੰਦਾਜ਼ ਪੂਰੇ ਪਹਾੜੀਆਂ ਵਿੱਚ ਦੂਜਾ ਨਹੀਂ, ਇਹ ਸਭ ਤੋਂ ਵੱਡਾ ਤੀਰ ਅੰਦਾਜ਼ ਹੈ ਪਹਾੜੀ ਰਾਜਿਆਂ ਵਿੱਚ, ਜਿਹਨੂੰ ਤੀਰ ਮਾਰਦਾ ਉਹ ਫਿਰ ਜੀਵਤ ਨਹੀਂ ਰਹਿੰਦਾ, ਇਹਦਾ ਤੀਰ ਕਦੇ ਨਿਸ਼ਾਨੇ ਤੋਂ ਨਹੀਂ ਉੱਕਦਾ, ਜੋ ਸੁਣਿਆ ਹੈ।
ਮਹਾਸੂਰ ਹੰਕਾਰ ਤਾਰੀ ਉਦਾਰਾ,
ਮਹਾਰਾਜ ਮਹਾਸੂਰਮਾ ਹੈ, ਹੰਕਾਰਿਆ ਹੋਇਆ ਹੈ, ਇਹਦੇ ਹਿਰਦੇ ਵਿੱਚ ਵੱਡੀ ਭਾਰੀ ਹੈਂਕੜ ਹੈ, ਹੰਕਾਰ ਦੇ ਨਾਲ ਹੀ ਜੰਗ ਦੇ ਮੈਦਾਨ ਵਿੱਚ ਲੜਦਾ ਹੈ।
ਲਖੇ ਉਹ ਜਿਜਾ ਕੋ ਗੇਰੰਗ ਦੇਸ਼ ਸਾਰਾ,
ਜਿੰਨੇ ਪਹਾੜੀ ਰਾਜਿਆਂ ਦੀਆਂ ਰਿਆਸਤਾਂ ਦੇ ਰਾਜੇ ਤੇ ਲੋਕ ਨੇ ਉਹ ਸਾਰੇ ਇਹਦਾ ਬਲ ਜਾਣਦੇ ਹਨ, ਸਾਰੇ ਇਹਦੇ ਬਲ ਦੀ ਸ਼ਾਦੀ ਭਰਦੇ ਨੇ, ਸਭ ਕਹਿੰਦੇ ਨੇ ਕਿ ਹਰੀ ਚੰਦ ਹੰਡੂਰੀ ਵਰਗਾ ਕੋਈ ਦੂਸਰਾ ਯੋਧਾ ਰਾਜਾ ਨਹੀਂ ਹੈ।
ਕਈ ਬਾਰ ਰਾਜਾਨ ਸੋ ਮੇਲ ਮੇਰਾ,
ਮਹਾਰਾਜ ਕਈ ਵਾਰੀ ਉੱਥੇ ਸ਼੍ਰੀਨਗਰ ਰਾਜਿਆਂ ਨਾਲ ਮੇਰਾ ਮੇਲ ਹੁੰਦਾ ਰਿਹਾ ਹੈ, ਇਹਨਾਂ ਰਾਜਿਆਂ ਦੇ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ ਹਨ।
ਸਰਾਹਿਓ ਸਭੇ ਵੀਰ ਬਾਂਕੋ ਬਡੇਰਾ,
ਹਰ ਇੱਕ ਰਾਜੇ ਤੇ ਹਰ ਇੱਕ ਸੈਨਾਪਤੀ ਤੇ ਵਜ਼ੀਰ ਤੇ ਵਕੀਲ ਦੀ ਜ਼ੁਬਾਨ ਤੇ ਮੈਂ ਹਰੀ ਚੰਦ ਹੰਡੂਰੀ ਦੀ ਸੋਭਾ ਸੁਣੀ ਹੈ, ਹਰ ਇੱਕ ਰਾਜਾ ਹਰ ਇੱਕ ਵਜ਼ੀਰ ਹਰ ਇੱਕ ਵਕੀਲ ਕਹਿੰਦਾ ਕਿ ਰਾਜਾ ਹਰੀ ਚੰਦ ਹੰਡੂਰੀਆ ਬੜਾ ਬਲਵਾਨ ਰਾਜਾ ਹੈ, ਇਹਦੇ ਵਰਗਾ ਤੀਰ ਅੰਦਾਜ਼ ਕੋਈ ਨਹੀਂ, ਇਹਦੇ ਵਰਗਾ ਦਲੇਰ ਕੋਈ ਨਹੀਂ, ਇਹਦੇ ਵਰਗਾ ਸੂਰਮਾ ਕੋਈ ਨਹੀਂ, ਏਦਾਂ ਸ਼ਾਦੀ ਭਰਦੇ ਨੇ ਸਾਰੇ।
ਦਇਆ ਰਾਮ ਪਾਖੀ ਸੁਣੀ ਬਾਤ ਸਾਰੀ,
ਜਦੋਂ ਭਾਈ ਦਇਆ ਰਾਮ ਜੀ ਨੇ ਸਾਰੀ ਵਾਰਤਾ ਕਹੀ, ਬਾਜਾਂ ਵਾਲੇ ਕਲਗੀਧਰ ਸਵਾਮੀ ਸਤਿਗੁਰੂ ਜੀ ਨੇ ਸਾਰਾ ਪ੍ਰਸੰਗ ਸੁਣਿਆ,
ਪ੍ਰਭੂ ਠਾਂਡ ਹੋਏ ਕੈ ਬੀ ਲੋਕੀ ਅਗਾਰੀ,
ਪਾਤਸ਼ਾਹ ਘੋੜਾ ਅੱਗੇ ਲੈ ਕੇ ਆਏ, ਨਿਗਾਹ ਮਾਰੀ ਪਘਾਣੀ ਵਾਲਾ ਥਾਂ ਉੱਚੇ ਥਾਂ ਤੇ ਹੈ, ਇਹ ਪਹਾੜੀਏ ਨੀਵੇਂ ਥਾਂ ਤੇ ਸਾਹਮਣੇ ਦੂਰ ਖੜੇ ਸਨ। ਕਲਗੀਧਰ ਜੀ ਨੇ ਨਿਗਾਹ ਮਾਰੀ ਤੇ ਧਿਆਨ ਨਾਲ ਗਹੁ ਨਾਲ ਵੇਖਦੇ ਹਨ।
ਇਤੀ ਬੇਰ ਬੀਤੇ ਬਡੋ ਟੋਲ ਆਇਓ।
ਮਹਾਰਾਜ ਜੀ ਦੁਸ਼ਮਣ ਦੀ ਫੌਜ ਵੱਲ ਵੇਖ ਹੀ ਰਹੇ ਸਨ, ਆਲੇ ਜੰਗ ਦੀ ਸ਼ੁਰੂਆਤ ਹੋਣੀ ਸੀ ਕਿ ਇਹਨੇ ਨੂੰ ਕੀ ਵੇਖਦੇ ਆ, ਇੱਕ ਬੜਾ ਵੱਡਾ ਟੋਲਾ ਘੋੜਿਆਂ ਤੇ ਸਵਾਰ ਹੈ, ਨਾਲ ਕੁਝ ਪੈਦਲ ਨੇ ਕੁਝ ਘੋੜਿਆਂ ਤੇ ਨੇ, ਉਹ ਮਾਰੋ ਮਾਰ ਕਰਦੇ ਆ ਰਹੇ ਹਨ।
ਤੁਫੰਗੇ ਚਲੰਤੀ ਸੋ ਨਾਦੰਗ ਉਠਾਇਓ।
ਉਹਨਾਂ ਨੇ ਇੱਕ ਪਾਸਿਓਂ ਬੜੇ ਜ਼ੋਰ ਨਾਲ ਹਮਲਾ ਕੀਤਾ ਪਹਾੜੀਆਂ ਦੀ ਸੈਨਾ ਤੇ, ਬੰਦੂਕਾਂ ਦੀਆਂ ਗੋਲੀਆਂ ਦੇ ਫੈਰ ਉਹਨਾਂ ਨੇ ਖੋਲ ਦਿੱਤੇ, ਆਉਂਦਿਆਂ ਸਾਰੀ ਜੰਗ ਦੇ ਮੈਦਾਨ ਵਿੱਚ ਉਹਨਾਂ ਨੇ ਆ ਕੇ ਜੰਗ ਛੇੜ ਦਿੱਤਾ।
ਭਾਬੀ ਨੰਦ ਚੰਦੰ ਪਨਿਓ ਹੱਥ ਬੰਦੰ।
ਭਾਈ ਨੰਦ ਚੰਦ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜਦੋਂ ਵੇਖਿਆ ਵੀ ਇਹ ਟੋਲਾ ਕਿਧਰੋਂ ਆਇਆ, ਇਕਦਮ ਹੀ ਪਹੁੰਚੇ ਨੇ, ਆ ਕੇ ਪਹਾੜੀਆਂ ਦੇ ਨਾਲ ਇਹਨਾਂ ਨੇ ਜੰਗ ਛੇੜ ਦਿੱਤੀ ਹੈ, ਗੋਲੀਆਂ ਦਾਗ ਦਿੱਤੀਆਂ ਹਨ, ਬੰਦੂਕਾਂ ਸਿੱਧੀਆਂ ਕਰ ਲਈਆਂ ਹਨ।
ਮਹਾਰਾਜ ਦੇਖੋ ਮਹਾਵੀਰ ਬ੍ਰਿੰਦੰ।
ਮਹਾਰਾਜ ਜੀ ਵੇਖੋ ਇਹ ਮਹਾਵੀਰ ਯੋਧੇ ਜਾਪਦੇ ਨੇ ਜਿਹੜੇ ਆਏ ਹਨ।
ਅਹੀਂ ਕੌਣ ਆਏ ਸੋ ਜਾਣੇ ਨਾ ਜਾਏ।
ਕੌਣ ਆ ਗਏ ਨੇ ਜੰਗ ਦੇ ਮੈਦਾਨ ਵਿੱਚ, ਮਹਾਰਾਜ ਜਾਣੇ ਨਹੀਂ ਜਾ ਰਹੇ, ਪਛਾਣ ਚ ਨਹੀਂ ਆ ਰਹੇ ਵੀ ਇਹ ਕੌਣ ਅਚਾਨਕ ਕਾ ਪਹੁੰਚੇ, ਕਿਉਂਕਿ ਪਹਾੜੀਆਂ ਨਾਲ ਇਹਨਾਂ ਨੇ ਆ ਕੇ ਜੰਗ ਛੇੜਿਆ, ਇਹਦਾ ਮਤਲਬ ਕੋਈ ਆਪਣੀ ਫੌਜ ਵਿੱਚੋਂ ਹੀ ਹੈ, ਪਰ ਇਹ ਕੌਣ ਨੇ, ਇਹ ਕਿਹੜਾ ਜਥਾ ਏਡਾ ਵੱਡਾ, ਇਹ ਕੌਣ ਆ ਗਏ ਹਨ।
ਚਮੂ ਸੈਲ ਨਾਥਾਨ ਕੀ ਮਾਰ ਕਾਈ।
ਇਹਨਾਂ ਨੇ ਆਉਂਦਿਆਂ ਸਾਰੀ ਜੰਗ ਦੇ ਮੈਦਾਨ ਵਿੱਚ ਪਹਾੜੀ ਰਾਜਿਆਂ ਦੀ ਸੈਨਾ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਵਾਹੁਦਾਈ ਬਹੁਤ ਸਾਰੇ ਪਹਾੜੀਏ ਵੇਖਦਿਆਂ ਵੇਖਦਿਆਂ ਹੀ ਮਾਰ ਦਿੱਤੇ ਨੇ, ਜ਼ਖਮੀ ਕਰ ਦਿੱਤੇ ਨੇ।
ਕਿਸੂ ਦੇਸ਼ ਤੇ ਸਿੱਖ ਕੈ ਔਰ ਕੋਈ।
ਮਹਾਰਾਜ ਕਿਸੇ ਦੇਸ਼ ਦੇ ਸਿੱਖ ਨੇ ਜਿਹੜੇ ਇਕੱਠੇ ਹੋ ਕੇ ਆ ਗਏ, ਜਿਨ੍ਹਾਂ ਨੂੰ ਖਬਰ ਹੋਈ ਹੋਵੇਗੀ ਵੀ ਜੰਗ ਸ਼ੁਰੂ ਹੋਣ ਲੱਗਾ, ਹੋ ਸਕਦਾ ਕਿਸੇ ਦੇਸ਼ ਵਿੱਚੋਂ, ਮਾਝੇ ਚੋਂ, ਦੁਆਬੇ ਚੋਂ, ਮਾਲਵੇ ਚੋਂ ਕੋਈ ਸਿੱਖਾਂ ਦਾ ਟੋਲਾ ਆ ਗਿਆ ਹੈ, ਜਾਂ ਫਿਰ ਕੋਈ ਹੋਰ ਨੇ, ਮਹਾਰਾਜ ਪਛਾਣ ਚ ਨਹੀਂ ਆ ਰਹੇ।
ਦਿਸ਼ਾ ਵੈ ਹਮਾਰੀ ਚਾਹੇ ਅਗਰ ਟੋਈ।
ਸਾਡੇ ਵਾਲੇ ਪਾਸਿਓ ਅੱਗੇ ਹੋ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਸਾਹਮਣੇ ਖੜੇ ਹਨ।
ਪਰਾ ਇੱਕ ਪਾਸੇ ਖਰੇ ਜੰਗ ਮੰਡੇ।
ਪਾਸੇ ਖਲੋ ਕੇ ਇਹਨਾਂ ਨੇ ਪੜਾ ਬੰਨ ਲਿਆ, ਇੱਕ ਪਾਸੇ ਖਲੋ ਕੇ ਦੁਸ਼ਮਣ ਦੇ ਦਲ ਨਾਲ ਪਹਾੜੀਆਂ ਦੀ ਸੈਨਾ ਦੇ ਨਾਲ ਇਹਨਾਂ ਨੇ ਜੰਗ ਮੰਡ ਦਿੱਤਾ ਹੈ, ਜੰਗ ਰਚ ਦਿੱਤਾ ਹੈ।
ਪਹਾੜੀ ਰੂਪੂ ਪੈ ਤੁਫੰਗਾਨ ਛੰਡੇ।
ਗੋਲੀਆਂ ਤੇ ਗੋਲੀਆਂ ਚਲਾਈ ਜਾਂਦੇ, ਪਹਾੜੀਆਂ ਨੂੰ ਤਾਂ ਸੋਝ ਹੀ ਨਹੀਂ ਆਈ, ਉਹ ਇਧਰ ਸਾਡੇ ਵੱਲ ਵੇਖ ਰਹੇ ਨੇ ਵੀ ਹਾਲੇ ਜੰਗ ਸ਼ੁਰੂ ਕਰਨਾ, ਇਹ ਪਤਾ ਨੀ ਕੌਣ ਆਏ ਆ। ਮਹਾਰਾਜ ਇੱਕ ਪਾਸਿਓਂ ਬੜੀ ਤੇਜ਼ੀ ਨਾਲ ਜਿਵੇਂ ਕੋਈ ਬਾਜ ਝਪਟ ਮਾਰਦਾ, ਏਦਾਂ ਝਪਟ ਮਾਰਦੇ ਆਏ ਨੇ, ਗੋਲੀਆਂ ਮਾਰ ਮਾਰ ਕੇ ਪਹਾੜੀਆਂ ਦੀਆਂ ਸੁਧਾ ਭੁਲਾ ਦਿੱਤੀਆਂ, ਅਨੇਕਾਂ ਪਹਾੜੀਏ ਜੰਗ ਦੇ ਮੈਦਾਨ ਚ ਮਾਰ ਦਿੱਤੇ ਨੇ, ਜ਼ਖਮੀ ਕਰ ਦਿੱਤੇ ਨੇ, ਕੌਣ ਆਏ ਹਨ ਮਹਾਰਾਜ ਸਮਝ ਨਹੀਂ ਆ ਰਹੀ।
ਪ੍ਰਭੂ ਡੀਟ ਡਾਰੀ ਬਿਲੋ ਕੇ ਸਿਪਾਹੀ।
ਕਲਗੀਧਰ ਜੀ ਨੇ ਗਹੁ ਨਾਲ ਧਿਆਨ ਨਾਲ ਨਿਗਾਹ ਮਾਰ ਕੇ ਵੇਖਿਆ, ਸਿਪਾਹੀਆਂ ਵੱਲ ਤੱਕਿਆ।
ਤਾਬੇ ਏਕ ਤਾਇਓ ਚਲਿਓ ਆਏ ਪਾਈ।
ਕਹਿੰਦੇ ਇਹਨੇ ਨੂੰ ਇੱਕ ਸਿਪਾਹੀ ਦੌੜ ਕੇ ਕਾਹਲੀ ਨਾਲ ਘੋੜਾ ਦੌੜਾ ਕੇ ਸਤਿਗੁਰੂ ਜੀ ਦੇ ਪਾਸ ਆਇਆ।
ਗੁਰੂ ਤੀਰ ਵੈ ਕੈ ਕਰੀ ਤਾਂ ਸਲਾਮ।
ਉਹਨਾਂ ਸਿਪਾਹੀਆਂ ਚ ਆਇਆ ਜਿਹੜੇ ਉਹ ਆਏ ਨੇ, ਜਿਹੜੇ ਹੁਣ ਲੜ ਰਹੇ ਨੇ ਪਹਾੜੀਆਂ ਦੇ ਨਾਲ, ਅਚਾਨਕ ਆ ਕੇ ਹਮਲਾ ਕੀਤਾ, ਉਹਨਾਂ ਵਿੱਚੋਂ ਇੱਕ ਘੋੜ ਸਵਾਰ ਆਇਆ ਕਾਹਲੀ ਨਾਲ, ਆ ਕੇ ਉਹਨੇ ਕਲਗੀਧਰ ਜੀ ਨੂੰ ਸਲਾਮ ਕੀਤੀ, ਨਮਸਕਾਰ ਕੀਤੀ, ਮੁਸਲਮਾਨ ਸੀ ਉਹਨੇ ਝੁੱਕ ਕੇ ਸਲਾਮ ਕੀਤੀ।
ਕਹਿਓ ਸ਼ਾਹ ਬੁੱਧੂ ਸੋ ਜੋ ਦਾ ਤਮਾਮ।
ਉਹਨੇ ਆ ਕੇ ਦੱਸਿਆ, ਮਹਾਰਾਜ ਇਹ ਵੀ ਫੌਜ ਆਪ ਜੀ ਦੀ ਫੌਜ ਆ, ਇਹ ਆਪ ਜੀ ਦੇ ਮੁਰੀਦ ਹਨ, ਪੀਰ ਬੁੱਧੂ ਸ਼ਾਹ ਜੀ ਦੇ ਸਾਰੇ ਚੇਲੇ ਨੇ ਨਾਲ, ਉਹਨਾਂ ਦੇ ਮੁਰੀਦ ਨੇ ਪੀਰ ਬੁੱਧੂ ਸ਼ਾਹ ਜੀ ਦੇ ਨਾਲ, ਉਹਨਾਂ ਦੇ ਯੋਧੇ ਹਨ।
ਮੁਰੀਦੰ ਸਕੇਲੇ ਸਭੇ ਸਾਤ ਸਈਆ।
ਪੀਰ ਬੁੱਧੂ ਸ਼ਾਹ ਜੀ ਆਪਣੇ 700 ਮੁਰੀਦਾਂ ਨੂੰ ਇਕੱਠਿਆਂ ਕਰਕੇ ਨਾਲ ਲੈ ਕੇ ਆਏ ਹਨ। ਮੁਰੀਦੰ ਸਕੇਲੇ, ਸਾਰੇ ਮੁਰੀਦਾਂ ਨੂੰ ਇਕੱਠਿਆਂ ਕੀਤਾ, ਜਿਨ੍ਹਾਂ ਦੀ ਕੁੱਲ ਗਿਣਤੀ ਸਭੇ ਸਾਤ ਸਈਆ 700 ਹੈ, ਇਹ 700 ਬਰੀਦ ਹਨ।
ਆਹੇ ਚਾਰ ਪੁੱਤਰੰ ਨਿਜੰ ਸੰਗ ਪਈਆ।
ਔਰ ਪੀਰ ਬੁੱਧੂ ਸ਼ਾਹ ਜੀ ਦੇ ਚਾਰੇ ਪੁੱਤਰ ਵੀ ਨਾਲ ਨੇ, अपने सारिया भरावां नूं भी नाल लैके रण तत्ते विच जंग दे मैदान विच आप जी वल्लों दुश्मन नाल लड़न वास्ते कमर कसे करके शस्त्रधारी होके आए दे।
गुरु सेव में हाजरंग आन होया
राज 700 मुरीदां समेत पीर बुद्धू शाह अपने चार पुत्रां समेत भरावां समेत आप जी दे चरणां विच सेवा करन लई हाजर होए ने। आप जी पीर बुद्धू शाह ते उनां दे समस्त मुरीदां दी सेवा अपने चरणां च प्रवान करो।
परा बंद ठांडो चाहे जंग जोयो
बड़ा बन के आप जी दे योधे खड़े हन सामने 700 दी गिणती विच ए जंग दे मैदान विच जंग लड़ना चाहुंदे हन। आप जी इन्हां ते भी दया दृष्टि करो कि तुहाडी दृष्टि दे बल नूं प्राप्त करके ए सारे मुरीद रण तत्ते विच वैरियां वास्ते लोहे दा रूप साबित होवण।
पाए लोन खै कै हरामी पठान
महाराज जेड़ा कलंक पीर बुद्धू शाह दे मत्थे ते उना पठाना ने लाया सी जेड़े पठान आप जी दा लून खा के लून हरामी होए हन।
सुनी बात सारी सो है पंग बखान
जदों ए गल पीर बुद्धू शाह जी ने सुनी कि ओ पठान दुश्मन दल नाल जा रले हन आप जी तो बागी हो गए हन ए सुन के उना ने उना पठाना नू सद हैफ किया। सद हैफ दा मतलब उना नू तरकार पाई है पठाना नू।
इसी हेत ते आन मौजूद हुआ
उस कलंक नू धोण लई क्योंकि उना पठाना दी सिफारिश पीर बुद्धू शाह ने कीती सी आप जी दे पास उस कलंक नू अपने मथे तो धोण लई पीर बुद्धू शाह जी रण तत्ते विच अपना लहू डोलन वास्ते आए हन अपने पुत्रां समेत मुरीदां समेत हाजर होए हन।
उपालंब को ना सहयो वाहे खोआ
क्योंकि ये बड़ा बड़ा उलांबा सी पीर बुद्धू शाह जी दे सीस उत्ते उस उलांबे नू लाण दा केवल यही एक तरीका सी उस उलांबे नू दूर करन दा यही एक तरीका सी रण तत्ते विच आके खलो के लड़न दा।
सुनियो आवन जंग मेला कराला
जदों सुनिया पीर बुद्धू शाह ने के फतेह शाह जंग दे मैदान विच भयानक जंग दा मेल करना चाहुंदा है
प्रभु जी प्रसन्न पिखे वीर जाला
उसे वेले पीर जी आ पहुंचे ने जदों कलगीधर जी ने सुनिया ओदे ओ भी मुरीद सी ओदे मुखों ए सारी वार्ता सुनी सतगुरु जी बड़े प्रसन्न होए खुश होए बड़ी प्रसन्नता कीती पीर बुद्धू शाह ते उना दे मुरीदां ते।
उते शाह संगो सो संग्राम काले
इधरों भाई संगो शाह जी जंग दे मैदान विच मूरे होके डट गए ने लड़ाई शुरू हो चुकी है गोलियां धग चुकियां हन एक दम गोलियां दा मीह वर रहा है।
तजे शीघ्र गोरी रिपु काव डाले
बड़े शीघ्र ताई नाल गोलियां चल दियां पगाणी दा मैदान उच्चे थां ते है दुश्मन नीवे थां ते है इस करके दुश्मन दा नुकसान वध हो रहा ओ थल्यो नीवे थां उत्ते नू गोलियां चलाउंदे उत्ते मोर्चा बंदी कीती हुई है उत्ते सिखां ने मोर्चे बनाए हुए ने उना दियां गोलियां मोर्चियां विच ही वज जांदियां ते सिख जिहड़ियां गोलियां चलाउंदे ओ पहाड़ियां नू जख्मी कर रहियां हन।
पयो नाद पारी एकंबार ऐसे
ओ वारी एहो जिहा नाद गूंजिया गोलियां दी कड़ा कड़ी एहो जी जंग दे मैदान विच गूंजी है।
तपे रेत ते तान पूजंत जैसे
कहिंदे जिवें रेत दे विच दाणे नहीं पुजदे तड़फड़ तड़फड़ करके पठियारना जदों पट्ठी लाया करदियां पिंडां दे विच अक्सर वेखण विच आउंदा सी पहलां उहनां ने दाणे भुन्निया करने शाम दे समय ते जदों दाणे भुन्नदे ते ओह दाणियां दे पटक पटक दी आवाज आउंदी पटकण दी कहिंदे जिवें दाणियां दे भुज्जण दी आवाज आउंदी है एदां गोलियां दी आवाज सुनाई दे रही है जंग दे मैदान विच।
तुरंगान को छेड़ छोरे तो पंगा
घोड़ियां नूं छेड़ छेड़ के अगे जांदे गोली दागदे अगे जाके ਫਿਰ ਬੰਦੂਕ ਭਰਨ ਵਾਸਤੇ ਘੋੜਾ ਪਿੱਛੇ ਲਿਆਉਂਦੇ, ਭਰ ਕੇ ਫਿਰ ਮੂਹਰੇ ਜਾਂਦੇ, ਫਿਰ ਗੋਲੀ ਦਾਗਦੇ ਹਨ।
ਛੇਰੇ ਜੰਗ ਤੇ ਅੰਗ ਲਾਗੇ ਤਾਂ ਪੰਗਾ,
ਜਦੋਂ ਜੰਗ ਛਿੜਿਆ ਗੋਲੀਆਂ ਚੱਲਦੀਆਂ, ਜਿਹੜੇ ਸੂਰਮੇ ਨੂੰ ਜਾ ਕੇ ਗੋਲੀ ਵੱਜਦੀ ਉਹ ਗੋਲੀ ਅੰਗ ਭੰਨ ਕੇ ਸੁੱਟ ਦਿੰਦੀ ਹੈ।
ਫਤਿਹ ਸ਼ਾਹ ਪਾਛੇ ਬਿਲੋ ਕੀ ਲੜਾਈ,
ਰਾਜਾ ਫਤਿਹ ਸ਼ਾਹ ਪਿਛਲੇ ਪਾਸੇ ਖੜਾ ਵੇਖ ਰਿਹਾ ਸੀ ਸਾਰੀ ਲੜਾਈ, ਉਹ ਪਿਛਲੇ ਪਾਸੇ ਖਲੋਤਾ ਸਾਰੀ ਲੜਾਈ ਦਾ ਮੁਆਇਨਾ ਕਰ ਰਿਹਾ ਸੀ।
ਹਰੀ ਚੰਦ ਤੇ ਆਦ ਜੈਸੇ ਲਗਾਈ,
ਰਾਜਾ ਹਰੀ ਚੰਦ ਹੰਡੂਰੀਆ ਤੇ ਹੋਰ ਜਿੰਨੇ ਰਾਜੇ ਉਹ ਵੀ ਖੜੇ ਵੇਖ ਰਹੇ ਹਨ।
ਪਨਿਓ ਮਾਨ ਸੰਗੰ ਗੁਰੂ ਸੈਨ ਪਾਰੀ,
ਬੜੇ ਮਾਣ ਸਹਿਤ ਬੋਲਿਆ, ਕਹਿਣ ਲੱਗਾ ਫਤਿਹ ਸ਼ਾਹ, ਕਹਿੰਦਾ ਅਸੀਂ ਤਾਂ ਸੋਚਿਆ ਸੀ ਵੀ ਗੁਰੂ ਜੀ ਕੋਲ ਥੋੜੀ ਸੈਨਾ ਹੋਵੇਗੀ, ਪਰ ਇੱਥੇ ਤਾਂ ਗੁਰੂ ਜੀ ਕੋਲ ਵੀ ਬੜੀ ਵੱਡੀ ਭਾਰੀ ਸੈਨਾ ਹੈ।
ਕਹਾਂ ਤੇ ਬਟੋਰੀ ਸਮੂਹੰ ਨਿਹਾਰੀ,
ਕਹਿੰਦਾ ਪਤਾ ਨੀ ਗੁਰੂ ਨੇ ਕਿੱਥੋਂ ਸਾਰੀ ਫੌਜ ਇਕੱਠੀ ਕਰ ਲਈ ਹੈ, ਸਾਹਮਣੇ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਦੀ ਸੈਨਾ ਨਜ਼ਰ ਆ ਰਹੀ ਹੈ।
ਉਤੇ ਪੰਜ ਸੈ ਖਾਨ ਸੋ ਛੋੜੇ ਆਏ,
500 ਪਠਾਨ ਜਿਹੜੇ ਗੁਰੂ ਜੀ ਦੀ ਸੈਨਾ ਵਿਚ ਸੀ ਉਹ ਤਾਂ ਸਾਰੇ ਛੱਡ ਕੇ ਆ ਗਏ ਨੇ।
ਹਮਾਰੀ ਦਿਸ਼ਾ ਹੋਏ ਸ਼ਸਤਰੰ ਚਲਾਏ,
500 ਪਠਾਣਾ ਚੋਂ 400 ਪਠਾਣ ਤਾਂ ਸਾਡੇ ਵੱਲ ਖੜੇ ਨੇ, ਸਾਡੇ ਵੱਲੋਂ ਖੜੇ ਗੁਰੂ ਜੀ ਵੱਲ ਗੋਲੀਆਂ ਦਾਗ ਰਹੇ ਨੇ।
ਅਬੇ ਹੋਏ ਆਗੇ ਕਰੋ ਜੰਗ ਪਾਰਾ,
ਹੁਣ ਇਹਨਾਂ ਨੂੰ ਅੱਗੇ ਕਰਕੇ ਜੰਗ ਲੜੀਏ, ਅੱਗੇ ਹੋ ਕੇ ਜੰਗ ਨੂੰ ਛੇੜੀਏ।
ਪ੍ਰਹਾਰੋ ਪਲੀ ਪਾਂਤ ਤੇ ਲੋਹ ਤਾਰਾ,
ਲੋਹਾ ਆਪਣੇ ਪੱਖ ਚ ਕਰਕੇ, ਲੋਹਾ ਉਸੇ ਦੇ ਪੱਖ ਚ ਹੁੰਦਾ ਜਿਹੜੇ ਲੋਹੇ ਨੂੰ ਚਲਾਣਾ ਜਾਣਦੇ ਹਨ, ਕਹਿੰਦੇ ਲੋਹੇ ਨੂੰ ਆਪਣੇ ਪੱਖ ਵਿਚ ਕਰਕੇ ਚੰਗੀ ਤਰ੍ਹਾਂ ਵਾਰ ਕਰੋ।
ਹਰੀ ਚੰਦ ਬੋਲਿਓ ਪਠਾਨੰ ਮਹਾਨਾ,
ਜਦੋਂ ਫਤਿਹ ਸ਼ਾਹ ਨੇ ਕਿਹਾ ਵੀ ਅੱਗੇ ਹੋ ਕੇ ਲੜੋ, ਤੇ ਹਰੀ ਚੰਦ ਹੰਡੂਰੀਆ ਬੋਲਿਆ, ਕਹਿਣ ਲੱਗਾ ਜਿਹੜੇ ਪਠਾਨ ਆਏ ਹਨ,
ਗੁਰੂ ਭੇਤ ਸਾਰੋ ਜਥਾ ਜੋਗ ਜਾਣਾ,
ਇਹ ਪਠਾਨ ਗੁਰੂ ਜੀ ਦਾ ਭੇਤ ਚੰਗੀ ਤਰ੍ਹਾਂ ਜਾਣਦੇ ਨੇ, ਕਿਉਂਕਿ ਉਹਨਾਂ ਦੀ ਫੌਜ ਵਿਚ ਰਹੇ ਨੇ, ਉਧਰੋਂ ਹੀ ਸਾਡੇ ਵੱਲ ਚੱਲ ਕੇ ਆਏ ਨੇ।
ਕਰੀ ਮਾਫ ਲੂਟੰ ਕਹੇ ਸੋ ਬਣਾਈ,
ਕਹਿੰਦੇ ਇਹਨਾਂ ਨੂੰ ਆਪਾਂ ਲੁੱਟ ਮਾਫ ਕੀਤੀ ਹੋਈ ਆ, ਲਿਖਤ ਕੀਤੀ ਹੋਈ ਆ ਵੀ ਜਿਹੜੀ ਜਿੰਨੀ ਲੁੱਟ ਤੁਸੀਂ ਕਰੋਗੇ ਗੁਰੂ ਘਰ ਚ ਉਹ ਤੁਹਾਡੀ ਹੋਵੇਗੀ, ਉਹ ਹੁਣ ਇਹਨਾਂ ਨੂੰ ਕਹੀਏ ਬੁਲਾ ਕੇ ਵੀ ਅੱਗੇ ਜਾ ਕੇ ਲੜਨ।
ਬਿਨਾ ਆਨ ਸੈਨਾ ਹਮਾਰੀ ਲੜਾਈ,
ਇਹ ਪਠਾਨ ਤਾਂ ਸਾਨੂੰ ਕਹਿੰਦੇ ਸੀ ਵੀ ਤੁਹਾਨੂੰ ਤਾਂ ਲੜਨ ਦੀ ਲੋੜ ਹੀ ਨੀ ਪੈਣੀ ਰਾਜਾ, ਤੁਸੀਂ ਆਪਣੀ ਸੈਨਾ ਖੜੀ ਰੱਖਿਓ, ਅਸੀਂ ਆਪ ਜਾ ਕੇ ਅੱਗੇ ਲੜਾਂਗੇ।
ਸਹੀ ਨਾਹੀਂ ਜਾਵੇ ਗੁਰੂ ਪਾਸ ਕੈਸੇ,
ਇਹ ਕਹਿੰਦੇ ਸਾਡੇ ਕੋਲੋਂ ਤਾਂ ਸਹੀ ਨੀ ਜਾਂਦੀ, ਜਿਹੜੀ ਗੁਰੂ ਜੀ ਕੋਲ ਧਨ ਸੰਪਦਾ ਵਿਭੂਤੀ ਹੈ ਉਹ ਹੁਣ ਅਸੀਂ ਵੇਖਾਂਗੇ।
ਸਵਿਦਿਆ ਅਗਾਰੀ ਅਵਿਦਿਆ ਜੈਸੇ,
ਇਹ ਕਹਿੰਦੇ ਸੀ ਜਦੋਂ ਅਸੀਂ ਲੜਾਂਗੇ ਸਾਡੀ ਮਾਰ ਗੁਰੂ ਜੀ ਕੋਲੋਂ ਚੱਲੀ ਨਹੀਂ ਜਾਣੀ, ਜਿਵੇਂ ਕਿਸੇ ਵਿਦਵਾਨ ਦੇ ਸਾਹਮਣੇ ਅਵਿਦਿਆ ਨਹੀਂ ਠਹਿਰਦੀ। ਸਵਿਦਿਆ ਅਗਾਰੀ ਅਵਿਦਿਆ ਹੈ, ਜਿਵੇਂ ਸਵਿਦਿਆ ਦਾ ਮਤਲਬ ਹੁੰਦਾ ਵਿਦਿਆ ਸਾਹਮਣੇ ਅਵਿਦਿਆ ਨਹੀਂ ਖਲੋਂਦੀ, ਏਦਾਂ ਗੁਰੂ ਜੀ ਨੇ ਸਾਡੇ ਸਾਹਮਣੇ ਨਹੀਂ ਖਲੋਣਾ।
ਪਰਾ ਜੰਗ ਖਾਨਾਂ ਕੋ ਦੇਖ ਲੀਜੇ,
ਰਾਜਾ ਫਤਿਹ ਸ਼ਾਹ ਕਿਉਂ ਨਾ ਪਹਿਲਾਂ ਆਪਾਂ ਇਹਨਾਂ ਪਠਾਣਾਂ ਦਾ ਹੀ ਜੰਗ ਵੇਖੀਏ, ਆਪਾਂ ਪਿੱਛੇ ਹੋ ਕੇ ਖਲੋਈਏ, ਇਹਨਾਂ ਨੂੰ ਮੂਹਰੇ ਕਰੀਏ, ਇਹ ਭੇਤੀ ਨੇ ਗੁਰੂ ਜੀ ਦੇ ਦਲ ਦੇ, ਇਹ ਹੀ ਅੱਗੇ ਜਾ ਕੇ ਲੜਨ। ਇਹ ਤਾਂ ਆਪ ਆਖਦੇ ਸੀ ਕਿ ਅਸੀਂ ਲੜਾਂਗੇ, ਤੁਸੀਂ ਤਾਂ ਬਸ ਖਲੋ ਕੇ ਵੇਖਣਾ।
ਪੁਨੰ ਸੈਨ ਸਾਰੀ ਲੜੇ ਤੀਰ ਕੀ ਜੈ,
ਪਹਿਲਾਂ ਇਹਨਾਂ ਪਠਾਣਾਂ ਨੂੰ ਮੂਹਰੇ ਕਰਕੇ ਲੜਾਈਏ, ਜਦੋਂ ਇਹ ਲੜਨਗੇ ਫਿਰ ਪਿੱਛੋਂ ਆਪਾਂ ਆਪਣੀ ਸੈਨਾ ਨੂੰ ਨਾਲ ਲਿਜਾ ਕੇ ਧੀਰਜ ਸਹਿਤ ਲੜਾਂਗੇ।
ਫਤਿਹ ਸ਼ਾਹ ਮਾਨੀ ਸੁਣੀ ਬਾਤ ਪਾਈ,
ਜਦੋਂ ਫਤਿਹ ਸ਼ਾਹ ਨੇ ਹਰੀ ਚੰਦ ਦੀਆਂ ਇਹ ਗੱਲਾਂ ਸੁਣੀਆਂ ਉਹਨੇ ਮੰਨ ਲਈ, ਕਹਿੰਦਾ ਇਹ ਤਾਂ ਬਿਲਕੁਲ ਸਹੀ ਕਿਹਾ।
ਲੀਓ ਭੀਖਣ ਖਾਨ ਤੀਰੰਗ ਬੁਲਾਈ,
ਉਸੇ ਵੇਲੇ ਫਤਿਹ ਸ਼ਾਹ ਨੇ ਭੀਖਣ ਖਾਨ ਨੂੰ ਆਪਣੇ ਕੋਲ ਬੁਲਾਇਆ।
ਅਗਾਰੀ ਖਰੋ ਦੇਖ ਕੈ ਭੂਪ ਬੋਲਾ,
ਭੀਖਣ ਖਾਨ ਆ ਗਿਆ ਉਸੇ ਵੇਲੇ ਘੋੜਾ ਲੈ ਕੇ ਫਤਿਹ ਸ਼ਾਹ ਕੋਲ, ਫਤਿਹ ਸ਼ਾਹ ਨੇ ਵੇਖਿਆ ਭੀਖਣ ਖਾਨ ਨੂੰ ਬੋਲਿਆ, ਕਹਿਣ ਲੱਗਾ
ਕਹਾਂ ਦੇਰ ਕੀਨੀ ਖਰੇ ਦੇਖ ਓਲਾ,
ਕਹਿਣ ਲੱਗਾ ਭੀਖਣ ਖਾਨ ਕਿਉਂ ਦੇਰੀ ਲਾਈ ਆ, ਹੁਣ ਹੁਣ ਓਹਲਾ ਜਿਹਾ ਕਰਕੇ ਸਾਈਡ ਜੀ ਤੇ ਪਾਸੇ ਜੀ ਖਲੋਤੇ ਹੋ, ਹੁਣ ਕਿਉਂ ਦੇਰੀ ਲਾਈ ਹੈ?
ਆਹੀ ਮਾਫ ਲੂਟੰਕਰ ਜੰਗ ਪਾਰਾ,
ਲੁੱਟ ਮਾਫ ਕੀਤੀ ਹੋਈ ਆ, ਮੈਂ ਲਿਖਤ ਕਰਕੇ ਦਿੱਤੀ ਆ ਵੀ ਜਿੰਨੀ ਲੁੱਟ ਕਰੋਗੇ ਤੁਹਾਡੀ ਤੇ ਤੁਹਾਨੂੰ ਲੁੱਟ ਮਾਫ ਕੀਤੀ ਹੋਈ ਆ, ਜਾਓ ਹੁਣ ਜਾ ਕੇ ਲੁੱਟੋ ਗੁਰੂ ਜੀ ਨੂੰ, ਜਾ ਕੇ ਉਹਨਾਂ ਨੂੰ ਜੰਗ ਕਰਕੇ ਮਾਰੋ।
ਬਟੋਰੇ ਗੁਰੂ ਨੇ ਅਨੇਕੰ ਪ੍ਰਕਾਰ,
ਆਖਦੇ ਸੀ ਵੀ ਗੁਰੂ ਜੀ ਨੇ ਖਬਰੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਜਾਤੀਆਂ ਦੇ ਬੰਦੇ ਸਿਪਾਹੀਆਂ ਦੇ ਰੂਪ ਵਿਚ ਆਪਣੇ ਕੋਲ ਇਕੱਠੇ ਕੀਤੇ ਹੋਏ ਨੇ।
ਨਹੀਂ ਸ਼ਸਤਰ ਧਾਰੀ ਤਿਨੇ ਬੀਚ ਕੋ,
ਤੁਸੀਂ ਇਹ ਵੀ ਆਖਦੇ ਸੀ ਵੀ ਗੁਰੂ ਜੀ ਦੀ ਸੈਨਾ ਚ ਕੋਈ ਸ਼ਸਤਰ ਧਾਰੀ ਕੋਈ ਨੀ, ਤੇ ਜਾਓ ਫਿਰ ਹੁਣ ਜਾ ਕੇ ਹਮਲਾ ਕਿਉਂ ਨੀ ਕਰਦੇ? ਕਿਉਂ ਓਲਾ ਜਾ ਕਰਕੇ ਪਿੱਛੇ ਜੀ ਹੋ ਕੇ ਖਲੋਤੇ ਹੋ? ਜਾਓ ਮੂਹਰੇ ਜਾ ਕੇ ਲੜੋ, ਜਾ ਕੇ ਉਹਨਾਂ ਸ਼ਸਤਰ ਵਿਹੂਣਿਆਂ ਨੂੰ ਮਾਰੋ ਤੇ ਆਪਣੀ ਲੁੱਟ ਮਾਫ ਦਾ ਜਿੰਨਾ ਤੁਹਾਨੂੰ ਲਿਖਤ ਕੀਤੀ ਹੋਈ ਹੈ ਉਹਦੇ ਮੁਤਾਬਕ ਜਾ ਕੇ ਗੁਰੂ ਘਰ ਲੁੱਟ ਲਵੋ।
ਹਤੋ ਇੱਕ ਬਾਰੀ ਚਲੇ ਪਾਜ ਸੋ,
ਜਾਓ ਇੱਕੋ ਵੇਰੀ ਜਾ ਕੇ ਜ਼ੋਰ ਦਾ ਹੱਲਾ ਬੋਲੋ ਕਿ ਗੁਰੂ ਜੀ ਔਰ ਉਹਨਾਂ ਦੀ ਸਾਰੀ ਸੈਨਾ ਰਣ ਭੂਮੀ ਤੇ ਪੌਂਟਾ ਸਾਹਿਬ ਛੱਡ ਕੇ ਭੱਜ ਜਾਣ, ਨੱਠ ਜਾਣ, ਐਸਾ ਹਮਲਾ ਕਰੋ।
ਵੱਡੋ ਦਰਬ ਕੋ ਸੰਗ ਲੈ ਲੂਟ ਸਾਰੋ,
ਜਦੋਂ ਜੰਗ ਦਾ ਮੈਦਾਨ ਛੱਡ ਕੇ ਨੱਠ ਜਾਣਗੇ ਤੁਸੀਂ ਜਾ ਕੇ ਗੁਰੂ ਜੀ ਦਾ ਖਜ਼ਾਨਾ ਲੁੱਟ ਲਿਓ, ਲੁੱਟ ਕੇ ਜਿੰਨਾ ਮਰਜ਼ੀ ਖਜ਼ਾਨਾ ਘੋੜਿਆਂ ਤੇ ਲੱਦ ਕੇ ਲੈ ਜਾਇਓ।
ਤਨੀ ਹੋਏ ਪਾਰੇ ਨਿੱਕੇ ਤੈਸੇਦਾਰੋ,
ਆਪਣੇ ਘਰਾਂ ਵਿੱਚ ਧਨੀ ਹੋ ਕੇ ਸ਼ਾਹੂਕਾਰ ਹੋ ਕੇ ਆਪਣੇ ਘਰਾਂ ਨੂੰ ਪਰਤੋ।
ਸੁਨੀ ਭੀਖਣ ਖਾਨ ਮਾਨੀ ਸੁਬਾਨੀ,
ਜਦੋਂ ਭੀਖਣ ਖਾਨ ਨੇ ਫਤਿਹ ਸ਼ਾਹ ਦੀਆਂ ਗੱਲਾਂ ਸੁਣੀਆਂ, ਇਹਨੇ ਕਿਹਾ ਜੀ ਠੀਕ ਹੈ ਅਸੀਂ ਜਾਵਾਂਗੇ ਸਭ ਤੋਂ ਪਹਿਲਾਂ ਮੂਹਰੇ ਲੜਨ ਵਾਸਤੇ।
ਚਲਿਓ ਜੰਗ ਸੋਹੇ ਮ੍ਰਿਤਿਓ ਨਿਆਰਾਨੀ,
ਭੀਖਣ ਖਾਨ ਚੱਲ ਪਿਆ ਜੰਗ ਦੇ ਸਾਹਮਣੇ, ਮਾਨੋ ਮੌਤ ਆਵਾਜ਼ਾਂ ਮਾਰਦੀ ਆ ਭੀਖਣ ਖਾਨ ਦੀ, ਕਾਲੇ ਨੂੰ ਆਵਾਜ਼ਾਂ ਮਾਰ ਰਿਹਾ ਵੀ ਆ ਜਾ ਤੈਨੂੰ ਦੰਦਾਂ ਥੱਲੇ ਚੱਬ ਕੇ ਖਤਮ ਕਰ ਦੇਵਾਂ।
ਪਠਾਣੀ ਚਮੂ ਸੰਗ ਲੀਨੀ ਹਕਾਰੇ,
ਜਿੰਨੀ ਇਹਦੀ ਪਠਾਣੀ ਸੈਨਾ ਸੀ ਉਹ ਸਾਰੀ ਸੈਨਾ ਇਹਨੇ ਆਪਣੇ ਨਾਲ ਲੈ ਲਈ ਭੀਖਣ ਖਾਨ ਨੇ।
ਕਹਿਓ ਹੇਲ ਕੀ ਜੈ ਲੀਜੈ ਅਗਰ ਮਾਰੇ,
ਨਾਲ ਦੇ ਪਠਾਣਾ ਨੂੰ ਵੰਗਾਰ ਕੇ ਕਹਿੰਦਾ ਚਲੋ ਛੇਤੀ ਨਾਲ ਚੱਲ ਕੇ ਹੱਲਾ ਕਰਕੇ ਅੱਗੇ ਹੋ ਕੇ ਵੈਰੀਆਂ ਨੂੰ ਮਾਰ ਮੁਕਾਓ।
ਪਲਾਵੋ ਇਕੰਬਾਰ ਪੀਛੇ ਸਿਧਾਰੋ,
ਜਦੋਂ ਭੱਜਣਗੇ ਪਿੱਛੇ ਪੈਰ ਦੱਬ ਲਿਓ ਉਹਨਾਂ ਦੀ, ਭਜਾਂਦੇ ਜਾਇਓ ਉਹਨਾਂ ਨੂੰ ਰੁਕਣ ਨਾ ਦਿਓ, ਛੇਤੀ ਨਾਲ ਪੌਂਟਾ ਸਾਹਿਬ ਪਹੁੰਚ ਜਾਇਓ।
ਔਰੰਗ ਪਾਵਟਾ ਜਾਤ ਹੀ ਲੂਟ ਮਾਰੋ,
ਆਪਾਂ ਜਾਣਾ ਹੀ ਆ, ਜਾ ਕੇ ਹਮਲਾ ਕਰਨਾ, ਇਹਨਾਂ ਨੇ ਅੱਗੇ ਲੱਗ ਕੇ ਨੱਠ ਜਾਣਾ ਤੇ ਜਾ ਕੇ ਆਪਾਂ ਪੌਂਟਾ ਸਾਹਿਬ ਲੁੱਟ ਲੈਣਾ ਹੈ।
ਜਥਾ ਸੈਨ ਸੰਚੀ ਸਮੂਹ ਹੰਗਵਾਰਾ,
ਤੁਹਾਨੂੰ ਪਤਾ ਹੀ ਆ ਪਠਾਨ ਜਾ ਦਿਓ ਖਾਨ ਜਾ ਦਿਓ ਕਿ ਗੁਰੂ ਜੀ ਨੇ ਜਿਹੜੀ ਸੈਨਾ ਇਕੱਠੀ ਕੀਤੀ ਹੋਈ ਹੈ ਉਹ ਤਾਂ ਆਪਾਂ ਵੇਖੀ ਹੋਈ ਆ, ਕਿਹੜੀ ਸੈਨਾ ਗੁਰੂ ਜੀ ਦੇ ਕੋਲ ਲੜਨ ਵਾਲੀ।
ਤਥਾ ਜਾਣ ਤੇ ਹੋਏ ਹਾਰੇ ਵਿਚਾਰਾ,
ਆਪਾਂ ਜਾਣਦੇ ਆ ਵੀ ਉਹ ਤਾਂ ਹਾਰੇ ਹੀ ਹੋਏ ਨੇ ਇੱਕ ਪ੍ਰਕਾਰ ਨਾਲ, ਸਾਡੇ ਸਾਹਮਣੇ ਕੀ ਖਲੋਣਗੇ ਕੀ ਲੜਨਗੇ ਜਿਹੜੀਆਂ ਬਰਾਦਰੀਆਂ ਉਹਨਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਨੇ।
ਇਮੰਗ ਪਾਖ ਤੋਂ ਜੰਗ ਕੇ ਅਗਰ ਆਇਓ,
ਇਹ ਤਾਂ ਕਹਿੰਦੇ ਆ ਭੀਖਣ ਖਾ ਪਠਾਣਾ ਨੂੰ ਨਾਲ ਲੈ ਕੇ ਜੰਗ ਦੇ ਮੈਦਾਨ ਚ ਅੱਗੇ ਆ ਪਹੁੰਚਿਆ।
ਜਿੱਤੇ ਖਾਨ ਸੰਗੀ ਸਭੈ ਸੰਗ ਲਿਆਇਓ,
ਇਹਦੇ ਨਾਲ ਦੇ ਖਾਨ ਸੀ ਸੰਗੀ ਉਹਨਾਂ ਸਾਰਿਆਂ ਨੂੰ ਭੀਖਣ ਖਾ ਅੱਗੇ ਨਾਲ ਲਿਆਇਆ।
ਕਰਿਓ ਪੇਰ ਗਾਡੇ ਤਜਿਓ ਬਾਨ ਗੋਰੀ,
ਇਹਨੇ ਅੱਗੇ ਆ ਕੇ ਭੇੜ ਗਾੜਾ ਸ਼ੁਰੂ ਕੀਤਾ, ਤੀਰ ਤੇ ਗੋਲੀਆਂ ਦਾਗਣੇ ਸ਼ੁਰੂ ਕੀਤੇ।
ਅਯੰ ਫੇਰ ਕੇ ਤਾਏ ਸੰਗਰਾਮ ਠੋਰੀ,
ਔਰ ਜੰਗ ਦੇ ਮੈਦਾਨ ਚ ਘੋੜੇ ਨੂੰ ਕਦੇ ਸੱਜੇ ਲੈ ਕੇ ਜਾਂਦਾ, ਕਦੇ ਖੱਬੇ, ਕਦੇ ਮੂਹਰੇ, ਕਦੇ ਪਿੱਛੇ।
ਤਬੇ ਨੰਦ ਚੰਦਨ ਪ੍ਰਭੂ ਸੰਗ ਬੋਲਿਓ,
ਭਾਈ ਨੰਦ ਚੰਦ ਜੀ ਦੀ ਨਿਗਾਹ ਪਈ ਭੀਖਣ ਖਾਂ ਤੇ, ਕਲਗੀਧਰ ਜੀ ਨੂੰ ਵੇਖ ਕੇ ਬੋਲਣ ਲੱਗੇ, ਕਹਿਣ ਲੱਗੇ ਭਾਈ ਨੰਦ ਚੰਦ ਜੀ
ਕਲੰਗ ਖਾਨ ਟੂਕਿਓ ਫੇਰੰਗ ਜੰਗ ਤੋਲਿਓ,
ਮਹਾਰਾਜ ਜੰਗ ਦੇ ਮੈਦਾਨ ਦਾ ਤੋਲ ਵੇਖਣ ਲਈ, ਜੋ ਵੇਖਣ ਲਈ ਪਠਾਣਾ ਦੀ ਸੈਨਾ ਭੀਖਣ ਖਾਂ ਸਮੇਤ ਅੱਗੇ ਆਈ ਹੈ।
ਇਤੇ ਆਪ ਪਾਖੋ ਰੁਕੇ ਜਾਏ ਆਗਾ,
ਮਹਾਰਾਜ ਆਪ ਜੀ ਹੁਕਮ ਕਰੋ ਇਧਰੋਂ ਕਿਹੜੀ ਫੌਜ ਭੇਜੀਏ, ਕਿਹੜਾ ਜਰਨੈਲ ਭੇਜੀਏ ਜਿਹੜਾ ਇਹਨਾਂ ਪਠਾਣਾ ਦਾ ਅੱਗਾ ਰੋਕੇ।
ਫਤੋ ਖਾਨ ਦਰੋਹੀਆਂ ਕੋ ਦੋਸ਼ ਲਾਗਾ,
ਤਾਂ ਜੋ ਇਹਨਾਂ ਦਰੋਹੀਆਂ ਨੂੰ ਜਿਹੜੇ ਗੁਰੂ ਘਰ ਦੇ ਦਰੋਹੀ ਨੇ ਨਮਕ ਹਰਾਮੀ ਨੇ ਇਹਨਾਂ ਨੂੰ ਮਾਰ ਕੇ ਇਹਨਾਂ ਦੇ ਇਸ ਦੋਸ਼ ਦਾ ਇਹਨਾਂ ਨੂੰ ਦੰਡ।
ਖਰੇ ਆਪ ਦੇਖੋ ਪ੍ਰਭੂ ਜੀ ਤਮਾਸ਼ਾ,
ਪ੍ਰਭੂ ਜੀ ਆਪ ਜੀ ਵੇਖੋ ਇਸ ਜਗ੍ਹਾ ਤੇ ਖਲੋ ਕੇ ਜੰਗ ਦੇ ਮੈਦਾਨ ਦਾ ਤਮਾਸ਼ਾ।
ਛੁੱਟੇ ਤੀਰ ਗੋਰੀ ਰਿਪੂ ਬ੍ਰਿੰਦ ਨਾਸ਼ਾ,
ਗੋਲੀਆਂ ਤੇ ਤੀਰ ਚੱਲਣਗੇ ਦੁਸ਼ਮਣਾਂ ਦੇ ਦਲਾਂ ਦਾ ਨਾਸ਼ ਹੋਵੇਗਾ।
ਲਾਰੇ ਖਾਨ ਆਈ ਸੁਨੇ ਬੈਨ ਕਾਨਨ,
ਜਦੋਂ ਕਲਗੀਧਰ ਜੀ ਨੇ ਸੁਣਿਆ ਵੀ ਖਾਨ ਮੂਹਰੇ ਆ ਕੇ ਲੜ ਰਹੇ ਨੇ,
ਫੇਰ ਆਗਿਆ ਬਨੋ ਸਾਵਧਾਨ,
ਕਲਗੀਧਰ ਜੀ ਨੇ ਆਪਣੇ ਇੱਕ ਜਰਨੈਲ ਨੂੰ ਆਗਿਆ ਦਿੱਤੀ, ਕਿਹਾ ਜਾਓ ਅੱਗੇ ਹੋ ਕੇ ਸਾਵਧਾਨ ਹੋਵੋ।
ਦਇਆ ਰਾਮ ਕੋ ਸੰਗ ਲੀਜੇ ਬੁਲਾਈ,
ਭਾਈ ਨੰਦ ਚੰਦ ਜੀ ਦਇਆ ਰਾਮ ਜੀ ਨੂੰ ਵੀ ਆਪਣੇ ਨਾਲ ਬੁਲਾ ਕੇ ਲੈ ਜਾਓ।
ਕਉ ਵੀਰ ਬੰਕੇ ਚਲੇ ਸਾਮੋਹਾਈ,
ਗੁਰੂ ਬਚਨ ਦੀ ਪਾਲਣਾ ਕਰਕੇ ਦੀਵਾਨ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਜੰਗ ਦੇ ਮੈਦਾਨ ਚ ਅੱਗੇ ਵਧੇ ਹਨ।
ਤਾਰੇ ਚਾਂਪ ਹੱਥ ਅੰਗਰੀ ਦੇ ਚੌਂਪ ਸੰਗਾ,
ਉਹਨਾਂ ਜਰਨੈਲਾਂ ਦੇ ਹੱਥਾਂ ਵਿਚ ਤੀਰ ਕਮਾਣ ਨੇ ਬੜੇ ਚਾਅ ਦੇ ਨਾਲ।
ਸਰੰਗ ਸੰਦ ਐਂਚੇ ਹਨ ਸ਼ਤਰੂ ਅੰਗਾ,
ਕੰਨਾਂ ਤੱਕ ਖਿੱਚ ਖਿੱਚ ਕੇ ਤੀਰ ਚਲਾਉਂਦੇ ਤੇ ਵੈਰੀਆਂ ਦੀਆਂ ਹਿੱਕਾਂ ਨੂੰ ਛਾਨਣੀ ਕਰਦੇ ਹਨ।
ਸੋ ਬੇਗੰ ਚਲੇ ਸ਼ੂਕ ਐਸੇ ਬਿਲੋ ਕੈ,
ਤੀਰ ਕਮਾਨਾਂ ਚੋ ਨਿਕਲ ਕੇ ਇਉਂ ਉੱਡ ਕੇ ਚੱਲਦੇ ਸ਼ੂਕਦੇ ਹੋਏ ਨਜ਼ਰ ਆਉਂਦੇ ਹਨ।
ਉਡੇ ਪੰਖ ਸੋ ਨਾਗ ਦੂਰੇ ਅਰੋਕੇ,
ਮਾਨੋ ਜਿਵੇਂ ਨਾਗ ਦੇ ਬੱਚੇ ਖੰਭ ਲਾ ਕੇ ਹਵਾ ਵਿਚ ਉੱਡ ਕੇ ਜਾਂਦੇ ਹੋਣ, ਜਿਹਨੂੰ ਜਾ ਕੇ ਡਸਦੇ ਆ ਉਹਨੂੰ ਪਾਣੀ ਨੀ ਮੰਗਣ ਦਿੰਦੇ।
ਤਨੰ ਖਾਨ ਬੀ ਦੇ ਪ੍ਰਵੇਸ਼ੇ ਸੁਤਾਈ,
ਬਹੁਤ ਸਾਰਿਆਂ ਖਾਨਾਂ ਤੇ ਪਠਾਣਾਂ ਦੇ ਸਰੀਰਾਂ ਨੂੰ ਵਿੰਨ ਕੇ ਤੀਰ ਪਾਰ ਚਲੇ ਗਏ, ਜਿਵੇਂ ਕਿਸੇ ਖੁੱਡ ਚ ਸੱਪ ਪ੍ਰਵੇਸ਼ ਕਰਦਾ।
ਗਿਰੇ ਕਾਏ ਲਾਗੇ ਤਿੰਨੋ ਮ੍ਰਿਤਯੁ ਪਾਈ,
ਕਈ ਜ਼ਖਮੀ ਹੋ ਕੇ ਡਿੱਗੇ ਤੇ ਕਈਆਂ ਦੇ ਇਹੋ ਜਿਹੇ ਮਰਮ ਸਥਲ ਤੇ ਤੀਰ ਜਾ ਕੇ ਵੱਜੇ ਜਿਵੇਂ ਇਰਦੇ ਵਾਲੀ ਥਾਂ ਤੇ ਜਾ ਕੇ ਵੱਜੇ, ਉਸੇ ਵੇਲੇ ਪ੍ਰਾਣ ਤਿਆਗ ਕੇ ਸਰੀਰਾਂ ਨੂੰ ਤਿਆਗ ਗਏ।
ਤਾਹਾਂ ਲਾਲ ਚੰਦਨ ਗੁਰੂ ਤੀਰ ਟਾਂਡ,
ਉੱਥੇ ਹੀ ਸਤਿਗੁਰੂ ਜੀ ਦੇ ਇੱਕ ਸੇਵਕ ਭਾਈ ਲਾਲ ਚੰਦ ਜੀ ਖੜੇ ਸਨ।
ਹੁਤੋ ਮੈਖੀ ਪਾਲ ਕੋ ਚਾਵ ਬਾਡੋ,
ਇਹ ਭਾਈ ਲਾਲ ਚੰਦ ਜੀ ਗੁਰੂ ਸਾਹਿਬ ਜੀ ਦੀਆਂ ਮੱਝਾਂ ਪਾਲਦੇ ਸੀ, ਡੰਗਰ ਰੱਖੇ ਹੋਏ ਸੀ ਗੁਰੂ ਘਰ ਵਿਚ, ਪਸ਼ੂ ਸਨ, ਉਹਨਾਂ ਪਸ਼ੂਆਂ ਦੀ ਸੰਭਾਲ ਭਾਈ ਲਾਲ ਚੰਦ ਜੀ ਕਰਦੇ ਸਨ।
ਬਡੋ ਜੋਰ ਜਾ ਮੈਂ ਕਰਨ ਜੋਰ ਪਾਖਾ,
ਬਲ ਬੜਾ ਸੀ ਭਾਈ ਲਾਲ ਚੰਦ ਦੇ ਸਰੀਰ ਵਿਚ, ਕਿਉਂਕਿ ਮੱਝਾਂ ਪਾਲਦੇ ਚੰਗਾ ਦੁੱਧ ਦਹੀਂ ਖਾਣ ਵਾਲੇ ਸੀ, ਸਰੀਰ ਬੜਾ ਬਲਵਾਨ ਸੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਖੜੇ ਜੰਗ ਦਾ ਮੈਦਾਨ ਭਖਿਆ ਹੋਇਆ ਵੇਖ ਕੇ ਭਾਈ ਲਾਲ ਚੰਦ ਜੀ ਹੱਥ ਜੋੜ ਕੇ ਕਹਿਣ ਲੱਗੇ,
ਦੀਜੈ ਨਾਥ ਆਗਿਆ ਮਹਾ ਮੋਹ ਪੇਲਾ ਖਾ,
ਨਾਥ ਜੀ ਮੈਨੂੰ ਵੀ ਆਗਿਆ ਦਿਓ, ਮੇਰੇ ਮਨ ਵਿਚ ਵੀ ਰਣ ਭੂਮੀ ਵਿਚ ਲੜਨ ਦੀ ਅਭਿਲਾਖਾ ਹੈ।
ਜਹਾਂ ਪੰਚ ਪ੍ਰਾਤਾ ਮਹਾ ਜੰਗ ਕਾਲਾ,
ਰਾਜ ਮੈਂ ਉਹ ਜਗ੍ਹਾ ਤੇ ਜਾਣਾ ਚਾਹੁੰਦਾ ਜਿੱਥੇ ਆਪ ਜੀ ਦੇ ਪੰਜੇ ਭਰਾ ਭਾਈ ਸੰਗੋ ਸ਼ਾਹ ਜੀ ਹੋਣੀ ਜੰਗ ਦੇ ਮੈਦਾਨ ਚ ਮਹਾ ਘਮਾਸਾਨ ਜੰਗ ਰਚ ਰਹੇ ਹਨ।
ਤਾਹਾਂ ਜਾਏ ਕੈ ਮੈਂ ਹਤੋਂ ਖਾਨ ਜਾਲਾ,
ਉੱਥੇ ਮੂਹਰੇ ਜਾ ਕੇ ਅੱਗੇ ਜਾ ਕੇ ਨਾ ਪਠਾਣਾ ਨੂੰ ਮਾਰਾਂ। ਮਹਾਰਾਜ ਉਹ ਪਠਾਣ ਨੇ ਜਿਹੜੇ ਮੇਰੇ ਕੋਲੋਂ ਦੁੱਧ ਲੈ ਕੇ ਜਾਂਦੇ ਰਹੇ ਆ ਪੀਣ ਵਾਸਤੇ ਤੇ ਤੁਹਾਡੀ ਫੌਜ ਵਿਚ ਭਰਤੀ ਸਨ, ਚਿਤ ਕਰਦਾ ਹੁਣ ਜਿਹੜੇ ਦੁੱਧ ਨਾਲ ਇਹਨਾਂ ਦੇ ਸਰੀਰ ਚ ਲਹੂ ਬਣਿਆ ਉਹ ਲਹੂ ਡੋਲ ਕੇ ਮੈਂ ਦਿੱਤਾ ਹੋਇਆ ਦੁੱਧ ਵਾਪਸ ਲੈ ਲਵਾਂ।
ਹਸੇ ਦੀਨ ਬੰਦੂ ਕਹਿਓ ਤਾਏ ਜਾਵੋ,
ਜਦੋਂ ਲਾਲ ਚੰਦ ਹਾਲਾਂਕਿ ਉਹ ਮੱਝਾਂ ਪਾਲਣ ਵਾਲਾ ਪਾਲਕ ਸੀ, ਉਹਨੂੰ ਕਦੇ ਸ਼ਸਤਰ ਨਹੀਂ ਸੀ ਫੜਾਏ ਲੜਨ ਵਾਸਤੇ, ਮਹਾਰਾਜ ਜੀ ਹੱਸ ਪਏ ਵੇਖ ਕੇ ਮੁਸਕੁਰਾਏ।
ਹਤੋ ਤੀਰ ਤੀਖੇ ਪਠਾਨੰ ਪਲਾਵੋ,
ਕਹਿੰਦੇ ਜਾਓ ਤੀਰ ਕਮਾਨ ਲੈ ਜਾਓ ਲਾਲ ਚੰਦ ਜੀ ਔਰ ਤਿੱਖੇ ਤੀਰ ਮਾਰ ਕੇ ਵੈਰੀਆਂ ਨੂੰ ਮਾਰ ਮੁਕਾਓ, ਪਠਾਣਾ ਨੂੰ ਭਾਜੜ ਪਾ ਦਿਓ
ਸੋਨੇ ਬਹਿਨ ਸ਼੍ਰੋਨੰ ਚਲਿਓ ਚੌਂਪ ਸੰਗਾ
ਗੁਰੂ ਸਾਹਿਬ ਦੇ ਬਚਨ ਸੁਣ ਕੇ ਭਾਈ ਲਾਲ ਚੰਦ ਜੀ ਦਾ ਚਿਹਰਾ ਲਾਲ ਸੁਰਖ ਹੋ ਗਿਆ ਬੜੇ ਚਾਅ ਨਾਲ ਚੱਲੇ ਹਨ
ਸੰਭਾਰੇ ਕੋ ਦੰਡੰ ਕੋ ਦਾਇਓ ਤੁਰੰਗਾ
ਕਮਾਨ ਤੇ ਤੀਰ ਹੱਥ ਵਿਚ ਪਕੜ ਲਿਆ ਔਰ ਆਪਣਾ ਘੋੜਾ ਕੁਦਾਇਆ ਅੱਗੇ ਨੂੰ ਵਧਾਇਆ
ਕੁਪਿਓ ਲਾਲ ਚੰਦਨ ਕੀਓ ਲਾਲ ਰੂਪ
ਲਾਲ ਚੰਦ ਜੀ ਰੋਹ ਵਿਚ ਆ ਗਏ ਤੇ ਸਰੂਪ ਲਾਲ ਹੀ ਕਰ ਲਿਆ ਆਪਣਾ ਨੇਤਰ ਵੀ ਲਾਲ ਹੋ ਕੇ ਭਖਣ ਲੱਗ ਪਏ
ਜਿਨੇ ਗੰਜ ਗਰਭ ਸਿੰਘੰ ਅਨੂਪ
ਇਹੋ ਜਿਹੇ ਯੋਧੇ ਭਾਈ ਲਾਲ ਚੰਦ ਜੀ ਜਿਹੜੇ ਵੱਡੇ ਵੱਡੇ ਹੰਕਾਰੀਆਂ ਦੇ ਸ਼ੇਰਾਂ ਦੇ ਸਮਾਨ ਜਿਹੜੇ ਹੰਕਾਰ ਕਰਨ ਵਾਲੇ ਪਠਾਨ ਉਹਨਾਂ ਦਾ ਹੰਕਾਰ ਗੰਜ ਲੈਣ ਵਾਲੇ ਉਹਨਾਂ ਦੇ ਹੰਕਾਰ ਨੂੰ ਤੋੜਨ ਵਾਲੇ ਨੇ ਲਾਲ ਚੰਦ ਜੀ
ਜਹਾਂ ਸ਼ਾਹ ਸੰਗੋ ਖਰੋ ਤੀਰ ਮਾਰੇ
ਜਿਹੜੀ ਜਗ੍ਹਾ ਤੇ ਖਲੋ ਕੇ ਭਾਈ ਸੰਗੋ ਸ਼ਾਹ ਜੀ ਜੰਗ ਦੇ ਮੈਦਾਨ ਚ ਤੀਰ ਚਲਾ ਰਹੇ ਸਨ
ਤਹਾਂ ਹੋਏ ਆਗੇ ਪਠਾਨੰ ਬੰਗਾਰੇ
ਉੱਥੇ ਅੱਗੇ ਜਾ ਕੇ ਭਾਈ ਸੰਗੋ ਸ਼ਾਹ ਦੇ ਨਾਲ ਖਲੋ ਗਏ ਤੇ ਦੁਸ਼ਮਣ ਨੂੰ ਵੰਗਾਰ ਦੇ ਪਠਾਣਾ ਨੂੰ ਵੰਗਾਰ ਦੇ ਭਾਈ ਸੰਗੋ ਸ਼ਾਹ ਨੇ ਨਿਗਾਹ ਮਾਰੀ ਕਿ ਲਾਲ ਚੰਦ ਜੀ ਵੀ ਆ ਗਏ ਆ ਵੇਖ ਕੇ ਬੜੇ ਖੁਸ਼ ਹੋਏ
ਤੁਹਾਡੇ ਓਜ ਤੇ ਬੋਲ ਐਸੇ ਸੁਣਾਇਓ
ਪਲ ਬੜਾ ਸੀ ਛਾਤੀ ਵਿਚ ਉੱਚੀ ਆਵਾਜ਼ ਦੇ ਵਿਚ ਬੋਲ ਕੇ ਬੋਲ ਸੁਣਾਉਂਦੇ
ਮਨੋ ਮ੍ਰਿਗ ਪੁੰਜਾਨ ਮੈਂ ਸ਼ੇਰ ਆਇਓ
ਗਰਜਵੀ ਆਵਾਜ਼ ਚ ਪਠਾਣਾ ਨੂੰ ਵੰਗਾਰਿਆ ਨਾ ਉਹ ਨਮਕ ਹਰਾਮੀਓ ਗੁਰੂ ਦਾ ਲੂਣ ਖਾ ਕੇ ਸਤਿਗੁਰਾਂ ਨਾਲ ਲੜਨ ਆਇਓ ਕਹਿੰਦੇ ਇੰਨੀ ਗਰਜਵੀ ਆਵਾਜ਼ ਸੀ ਮਾਨੋ ਜਿਵੇਂ ਜੰਗਲ ਚ ਸ਼ੇਰ ਬੁਗਿਆ ਹੋਵੇ ਸ਼ੇਰ ਗਰਜਿਆ ਹੋਵੇ
ਪਾਇਓ ਕੋਪ ਤੇ ਲਾਲ ਰੰਗੰ ਸਰੀਰੰ
ਚਿਹਰਾ ਲਾਲ ਸੁਰਖ ਹੋ ਗਿਆ ਸਰੀਰ ਦਾ ਰੰਗ ਵੀ ਲਾਲ ਸੁਰਖ ਹੋ ਗਿਆ ਇੰਨਾ ਰੋਹ ਚੜਿਆ ਭਾਈ ਸਾਹਿਬ ਭਾਈ ਲਾਲ ਚੰਦ ਜੀ ਨੂੰ
ਕੁਦੰਡੰ ਕਠੋਰੰ ਖਿਚੇ ਛੋਰ ਤੀਰ
ਬੜਾ ਕਠੋਰ ਧਨਕ ਸੀ ਉਹਦੇ ਚਿਲੇ ਤੇ ਤੀਰ ਚਾੜ ਕੇ ਕੰਨਾਂ ਤੱਕ ਖਿੱਚ ਖਿੱਚ ਕੇ ਚਲਾਉਣ ਲੱਗੇ
ਗਿਰੇ ਖਾਨ ਕੇਤੇ ਹਯੰਗ ਛੂਛ ਛੋਰੇ
ਕਈ ਖਾਨ ਤੀਰਾਂ ਨਾਲ ਮਾਰ ਕੇ ਜ਼ਮੀਨ ਤੇ ਸੁੱਟ ਦਿੱਤੇ ਘੋੜੇ ਖਾਲੀ ਤੁਰੇ ਫਿਰਦੇ ਹਨ
ਤਹੂੰ ਓਰ ਕੇ ਵੀਰ ਅੰਗਾਂ ਨ ਫੋਰੇ
ਦੋਹਾਂ ਪਾਸਿਆਂ ਦੇ ਵੀਰ ਯੋਧੇ ਇੱਕ ਦੂਜਿਆਂ ਦੇ ਅੰਗਾਂ ਨੂੰ ਤੋੜ ਰਹੇ ਨੇ ਕੱਟ ਰਹੇ ਨੇ ਵੱਢ ਰਹੇ ਨੇ
ਚਲੀ ਲੋਹ ਤਾਰਾ ਕਰੇ ਮਾਰ ਮਾਰ
ਲੋਹੇ ਦੀ ਧਾਰ ਵਗ ਰਹੀ ਹੈ ਤੇ ਮਾਰੋ ਮਾਰ ਦੀ ਆਵਾਜ਼ ਸੁਣਾਈ ਦੇ ਰਹੀ ਹੈ
ਰਿਦੇ ਪੀਰੂ ਕੇਤੇ ਚਲੇ ਤਰਾਸ ਤਾਰ
ਜਿਹੜੇ ਕਾਇਰ ਤੇ ਗੀਦੀ ਨੇ ਉਹਨਾਂ ਦੇ ਹਿਰਦੇ ਕੰਬਦੇ ਤੇ ਡਰ ਕੇ ਭੱਜਣ ਲੱਗੇ ਹਨ
ਕੁਪਿਓ ਮਾਰੀ ਚੰਦ ਜੋਦਾ ਬਡੇਰਾ
ਮਾਰੀ ਚੰਦ ਜੀ ਵੀ ਜੰਗ ਦੇ ਮੈਦਾਨ ਦੇ ਵਿਚ ਰੋਹ ਵਿਚ ਆਏ ਬੜੇ ਯੋਧੇ ਹਨ
ਪਰਵੇਸ਼ੋ ਰਿਪੂ ਸੈਨ ਮੈਂ ਸਰਬ ਹੇਰਾ
ਭਾਈ ਮਾਰੀ ਚੰਦ ਜੀ ਜੰਗ ਦੇ ਮੈਦਾਨ ਚ ਦੁਸ਼ਮਣ ਦੇ ਦਲ ਚ ਪ੍ਰਵੇਸ਼ ਕਰਨ ਜਾ ਰਹੇ ਹਨ
ਮਹਾ ਤੇਜ ਕੋਰਾ ਬਰਿਓ ਬੀਚ ਜਾਏ
ਬੜੀ ਤੇਜ਼ੀ ਨਾਲ ਘੋੜਾ ਤੇਜ ਕੀਤਾ ਮਾਰੀ ਚੰਦ ਵੈਰੀ ਵਿਚ ਹੀ ਜਾ ਧਸੇ ਇੰਨੇ ਰੋਹ ਵਿਚ ਆਏ
ਅਤੇ ਇਕ ਦੋ ਖਾਨ ਭੂ ਮੈਂ ਗਿਰਾ
ਦੋ ਚਾਰ ਖਾਨ ਵੱਢ ਵੱਢ ਕੇ ਡੱਕਰੇ ਕਰਕੇ ਧਰਤੀ ਤੇ ਸੁੱਟ ਦਿੱਤੇ
ਚਹੂ ਓਰ ਤੇ ਖਾਨ ਬਾਨੰ ਕਮਾਨਾ
ਸਾਰੇ ਪਾਸਿਓ ਖਾਨਾਂ ਨੇ ਤੀਰ ਚਲਾਏ ਬਾਣ ਚਲਾਏ ਉਸ ਵੇਲੇ ਗੋਲੀਆਂ ਦਾਗਣ ਲੱਗੇ
ਸੰਭਾਰੀ ਪ੍ਰਹਾਰੀ ਮਹਾ ਤਾਨ ਤਾਨ
ਭਾਈ ਮਾਰੀ ਚੰਦ ਜੀ ਬੜੇ ਤਾਨ ਦੇ ਨਾਲ ਆਪਣਾ ਆਪ ਸੰਭਾਲ ਕੇ ਜੰਗ ਦੇ ਮੈਦਾਨ ਚ ਲੜਦੇ ਹਨ
ਹਯੰਕੀ ਚੱਲਾ ਕੀ ਇਤੈ ਉੱਤ ਜਾਵੇ
ਘੋੜਾ ਇੰਨਾ ਚੰਚਲ ਹੈ ਵੀ ਤੇਜ਼ੀ ਨਾਲ ਬਿਜਲੀ ਵਾਂਗੂ ਸੱਜਿਓ ਖੱਬੇ ਖੱਬਿਓ ਸੱਜੇ ਨੂੰ ਜਾਂਦਾ ਹੈ
ਰਿਪੂ ਕਾਵ ਕੋ ਦੇਖ ਸ਼ੀਘ੍ਰੰ ਬਚਾਵੇ
ਆਪ ਮਾਰਦੇ ਜਦੋਂ ਵੈਰੀ ਮਾਰਦਾ ਤੇ ਆਪਣਾ ਆਪ ਬਚਾਉਂਦੇ ਹਨ
ਕਿਰਿਓ ਬੀਚ ਖਾਨੰ ਰਣੰ ਰੰਗ ਰੁੱਜੋ
ਆਖਰਕਾਰ ਜੰਗ ਦੇ ਮੈਦਾਨ ਚ ਪਠਾਣਾ ਦੇ ਵਿਚ ਧਸ ਗਏ ਇੰਨੇ ਰੋਹ ਵਿਚ ਆਏ ਕੇ ਘੇਰੇ ਵਿਚ ਘਿਰ ਗਏ
ਪਾਇਓ ਸਾਮ ਹੋਏ ਸੋ ਚਟਾ ਪੱਟ ਜੁੱਜੋ
ਜਿਹੜਾ ਸਾਹਮਣੇ ਆਇਆ ਚਟਾ ਪੱਟ ਜੁੱਜ ਗਿਆ ਤੇ ਭਾਈ ਸਾਹਿਬ ਭਾਈ ਮਾਰੀ ਚੰਦ ਜੀ ਵੀ ਜੰਗ ਦੇ ਮੈਦਾਨ ਚ ਜੂਝ ਗਏ
ਪਿਖਿਓ ਸ਼ਾਹ ਸੰਗੋ ਰੁਕਿਓ ਪ੍ਰਾਤ ਏਕੋ
ਜਦੋਂ ਭਾਈ ਸੰਗੋ ਸ਼ਾਹ ਜੀ ਨੇ ਵੇਖਿਆ ਕਿ ਮੇਰਾ ਭਰਾ ਮਾਰੀ ਚੰਦ ਜੰਗ ਦੇ ਮੈਦਾਨ ਚ ਘਿਰ ਗਿਆ ਹੈ
ਖਤੰਗੰ ਪ੍ਰਹਾਰੇ ਪਠਾਨੰ ਆਰੇ ਕੋ
ਤੀਰ ਚਲਾਉਂਦੇ ਜਿਹੜਾ ਕੋਈ ਪਠਾਨ ਅੜਿਆ ਸਾਹਮਣੇ ਦਿਸਦਾ ਉਹਨੂੰ ਤੀਰ ਨਾਲ ਮਾਰ ਕੇ ਸੁੱਟਦੇ ਹਨ
ਲੀਏ ਸੈਨ ਕੋ ਸੰਗ ਹੇਲਾ ਸੁਕਾਲਾ
ਆਪਣੀ ਸੈਨਾ ਨਾਲ ਲੈ ਕੇ ਸੰਗੋਸ਼ਾ ਮਾਰੀ ਚੰਦ ਨੂੰ ਘੇਰੇ ਚੋਂ ਕੱਢਣ ਵਾਸਤੇ ਦੁਸ਼ਮਣ ਦੇ ਦਲ ਤੇ ਆਣ ਕੇ ਟੁੱਟ ਕੇ ਪੈ ਗਏ।
ਛੋਟੇ ਤੀਰ ਗੋਰੀ ਨਰੋ ਰੰਗ ਬੇਸਾਲਾ,
ਗੋਲੀਆਂ ਚੱਲੀਆਂ ਤੀਰ ਚੱਲੇ ਰੌਲਾ ਸੁਣਾਈ ਦੇ ਰਿਹਾ।
ਕਿਤੇ ਖਾਨ ਮਾਰੇ ਕਿਤੇ ਭਾਜ ਚਾਲੇ,
ਕਿੰਨੇ ਖਾਨ ਮਾਰੇ ਗਏ ਕਿੰਨੇ ਭੱਜ ਗਏ।
ਮਿਲਿਓ ਮਾਰੀ ਚੰਦ ਆਪਾ ਸੰਭਾਲੇ,
ਘੇਰੇ ਚੋਂ ਭਾਈ ਮਾਰੀ ਚੰਦ ਜੀ ਨੂੰ ਭਾਈ ਸੰਗੋਸ਼ਾ ਜੀ ਕੱਢ ਲਿਆ ਏ ਆਪਾ ਸੰਭਾਲ ਕੇ।
ਦੋਹਰਾ ਅਲਪ ਕਾਵਹਿਆ ਕੋ ਲਗੇ, ਮਿਲਿਓ ਚਮੂ ਮੈਂ ਆਏ।
ਭਾਈ ਮਾਰੀ ਚੰਦ ਜੀ ਦਾ ਘੋੜਾ ਜ਼ਖਮੀ ਹੋ ਗਿਆ, ਥੋੜੇ ਬਹੁਤੇ ਘਾਵ ਉਹਨਾਂ ਦੇ ਤਨ ਤੇ ਵੀ ਲੱਗੇ, ਪਰ ਪਰਮੇਸ਼ਰ ਨੇ ਹਾਲੇ ਰੱਖ ਲਿਆ, ਹੋਰ ਸੇਵਾ ਲੈਣੀ ਸੀ ਜੰਗ ਦੇ ਮੈਦਾਨ। ਭਾਈ ਮਾਰੀ ਚੰਦ ਜੀ ਵਾਪਸ ਦਲ ਵਿਚ ਆ ਗਏ।
ਮਾਰ ਪਠਾਨਨ ਕੋ ਤਬੇ ਪ੍ਰਥਮ ਫਤਿਹ ਕੋ ਪਾਏ,
ਪਠਾਣਾ ਨੂੰ ਮਾਰ ਕੇ ਜੰਗ ਦੇ ਮੈਦਾਨ ਵਿਚ ਪਹਿਲੇ ਸਮੇਂ ਦਾ ਜਿਹੜਾ ਪਹਿਲਾ ਹੱਲਾ ਸੀ, ਪਹਿਲੇ ਹੱਲੇ ਦੀ ਫਤਿਹ ਪ੍ਰਾਪਤ ਕਰਕੇ ਪਰਤੇ ਹਨ।
ਬੌਰ ਸਤਿ ਸ੍ਰੀ ਅਕਾਲ। ਬੌਰ ਤੇਰੇ ਸਨ ਮੁਖ ਹਤੇ ਗਨ ਗੋਰੀ ਅਰਬਾਨ,
ਪਿੱਛੇ ਆਣ ਖਲੋਤੇ ਮੋਰਚਿਆਂ ਚੋਥੋਂ ਗੋਲੀਆਂ ਤੇ ਤੀਰ ਚੱਲਣ ਲੱਗੇ।
ਦਹੋਂ ਦੇਸ਼ ਤੇ ਛੂਟੇ ਲਗੇ ਹੋਣ ਲੱਗਿਓ ਕਮਸਾਨ,
ਦੋਹਾਂ ਪਾਸਿਓਂ ਗੋਲੀਆਂ ਤੇ ਤੀਰ ਚੱਲ ਰਹੇ ਨੇ, ਘਮਾਸਾਨ ਜੰਗ ਮੱਚ ਰਿਹਾ ਹੈ। ਪੀਰ ਬੁੱਧੂ ਸ਼ਾਹ ਜੀ ਵੀ ਆਪਣਿਆਂ ਪੁੱਤਰਾਂ ਸਮੇਤ ਬੂਹਰੇ ਹੋ ਕੇ ਲੜ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਚੁੱਤ ਹੈ ਪਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੈ ਸਰਬਮ
ਪੰਜਨ ਗੁਣ ਤਾਸ,
ਹੇ ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੈ ਗੁਣ ਨਿਧਾਨ
ਸਦਾ ਬਵੇਕ,
ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ
ਨਾਰਾਇਆ ਧਾਰ,
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਕੋਈ ਪਰੋ
ਆਏ ਪ੍ਰਭ ਸ਼ਰਣਾਗਤੀ
ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨ ਆਲ,
ਵਾਹਿਗੁਰੂ ਨਾਮ ਜਹਾਜ ਹੈ
ਸੋ ਤੇਰੇ ਪਾਰ,
ਸ਼ਰਧਾ ਕਰ ਸੇਵੰਦੇ
ਪਾਰੀ ਉਤਾਰਨ ਹਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਪਾਰੀ ਉਤਾਰਨ ਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।